जी हाँ दोस्तों, तुसी सुन रहे हो हरमन रेडियो अंजजीत दे नाल। जिस तरह मैं थोड़े नाल वादा कीता ही सीगा कि अज साडे स्टूडियो दे विच टेलीफोन दीआं तारां दे राहीं एक बहुत प्यारे जिहे इंसान दे नाल सांझ पावांगी। उन्हां दे नाल सांझ पाउंदिआं मैनूं भी खुशी हो रही है। तो वह कहिंदे आ कि पत्थरां दी मंडी विच इक मोम दा बुत हाँ, बल आलम दे मुड़िया मैं इक वादा रुखा हाँ। तो अज साडे नाल हरमन रेडियो दे स्टूडियो दे विच टेलीफोन दीआं तारां दे राहीं साडे नाल हाजिर होए ने, साडी महफिल दे विच अपनी हाजिरी लवाउण आए आ। पहलां तां मैं कहांगी कि साडी खुशकिस्मती आ कि जिहड़े शायर लोक आ, कवि लोक आ, इन्हां तों टाइम लैणा बड़ा औखा हुंदा आ, तो अज सानूं समां मिल गिआ। ते ओह किहड़े ने उहनां दा नाम जी? जी हाँ, मालविंदर सिंह शायर जी। वैसे इहनां दा असल नाम है बराड़ साहिब। ते तखल्लस ना जिहड़ा शायरां दा बड़ा प्यारा जिहा हुंदा, जिहड़ा हर किसे दे दिल दे विच दी जुबान ते चढ़ जांदा आ, ओह इहनां दा शायर ना हैगा आ। अखबारां दे विच, मैगजीनां दे विच अक्सर इहनां नूं असीं देखदे हैगे आ, पढ़दे हैगे आ। पाठक इहनां दे बहुत ज्यादा ने, बहुत ज्यादा इहनां दे नाल जुड़े हुए ने, इहनां दीआं रचनावां लिखतां दे नाल। टेलीफोन टीवी दे उत्ते इहनां दा असीं गल्लबात दा विशा जो भी हुंदा आ, इंटरव्यूज असीं सारे असीं सुणदे रहिंदे हैगे आ, देखदे हाँ। ते कवियां दी महफिल दे विच इह चमकदा इक सितारा हैगा आ। मालविंदर जी होणां दी इक किताब मौलिक काव्य संग्रह मुहब्बत दी सकर छप चुकी है, ते दूसरा गजल संग्रह हंझुआं दी कथा छप के तैयार हो चुकी, तकरीबन तकरीबन पाठकां तक पहुंचण वाली है। सो असीं बेसब्री दे नाल इंतजार कर रहे हां। इस तों इलावा इहनां दे कोल होर कहिड़ा खजाना, असीं हुणे पुछदे हां। पहलां इहनां नूं असीं जी आया कहिंदे हां। मालविंदर जी, हरमन रेडियो दे स्टूडियो दे विच असीं तुहानूं जी आया कहिंदे हां, तुहाडा स्वागत करदे हां जी।
हाँ जी, अजीत जी थोड़ा बहुत बहुत धन्यवाद, शुक्रिया।
जी जी
ते इस करके जी तुसी हरमन रेडियो दे ऑस्ट्रेलिया दे जिहड़े स्रोते है, तुसी उहनां दे सन्मुख मैनूं इक नाचीज़ नूं नमाणे जी नूं कीता, ते मैं तुहाडा बहुत बहुत दिलों धन्यवाद कर रहा जी। शुक्रिया, आदाब।
नहीं, असीं चलो तुसीं साडा धन्नवाद करो ते असीं तुहाडा धन्नवाद करदे हां, क्योंकि तुहाडे तों समां लैणा बड़ा औखा, कवियां तों समां लैणा बड़ा औखा, क्योंकि जिहड़ी जिद्दां समां दौड़दा आ ते कवि फिर समें दे नाल नाल अपनी कलम चक के दौड़दे आ, ते बड़ी मुश्किल नाल तुहाडे तों समां मिलिया। इह साडी खुशकिस्मती आ अज।
अंजू जी जी जिहड़ी तुहाडे बारे गल कर रहे हैं, तां ओह इह मैं कह सकदा जी, पैर जुत्ती ना पावां सद्दी आई मित्रा ने। तुसी
वाह यार,
आ जी, तुसी मतलब के कहा ते तुसी हुक्म लाया ते तुहाडे खातर हाजिर होए हैं जी,
जी ये
ते
थोड़ा बड़ा
बहुत
बनिया जिहड़ा
खुशी
तुसीं
महसूस।
सानूं अज समां दे रहे हो। हरमन रेडियो दे नाल जुड़े हुए स्रोतिया नूं, तुहाडे पाठक सारी दुनिया दे विच, पंजाबी जगत जिथे जिथे वसिया होया आ, मालविंदर सिंह जी होणां नूं, उन्हां दीआं रचनावां, उन्हां दीआं गजलां पढ़ रहे ने, उन्हां दे नाल जुड़े हुए ने। तो अज साडी उहनां दे नाल सांझ पै रही हैगी आ। मलविंदर जी, गल कर लैंदे आ, लिखतां दी शुरू कर लैंदे हैगे आ कि कहिंदे कवी आ जिहड़ा उहो रचनावां दे विच, लिखतां दे विच इक आपणी पसंद दा समाज सिरजदा आ, जिहनूं उहो पसंद करदा आ कि मेरी पसंद दा मेरे समाज दे विच इह आ कुछ होणा चाहीदा, जिहदे विच उहो मुहब्बत सिरजदा, अमन सिरजदा आ, जिहदे विच उहो नेचर अपने हिसाब नाल सिरजदा, जिहदे विच एक प्यार दा गड़ोच उस समाज सिरजदा हैगा, कि उहदे कोल अक्खरां दी शब्दां दा भंडार हुंदा, माला हुंदी आ, ते जिहड़ा कवी आ उहनूं परमात्मा दा वरदान हुंदा आ। ते कविता जदों भी उठाउंदी आ, कवी उठ खड़दा। सो जदों कविता तुहानूं कहिड़े कहिड़े टाइम च उठाउंदी आ, ते जिहड़ा ठालण दा लिखण दा समां आ उह कहिड़ा तुहाडा, ते इह जिहड़ा इश्क आ कविता दे नाल, लिखण दे नाल, कलम दे नाल कदों तों पिआ, साडे स्रोतिआं नूं अपने बारे दस्सो।
अंजू जी जी पहली गल तो यह है कि जिहड़ी जिंदगी है इंसान की,
जी
वो अपने आप दे विच ही एक कविता है, अपने आप दे विच ही एक साहित्य कृत है।
जी
जिहड़ा उम्र का हुंदा है जी, जिंदगी दे विच हर एक उम्र का एक पड़ाव आउंदा है,
जी
जिहड़ा रचनाकार हुंदा है। मेरे मुताबिक तां जिहड़ी कला गी वो हर एक दे अंदर हुंदी है, हर एक दे अंदर वासा करदी है। वो जिहड़ी कला गी वो किस तरह ओहदा आनंद माणदा गा, ਉਹ ਜਿਹੜਾ ਇਨਸਾਨ ਹੈਗਾ ਇਹ ਉਹਦੇ ਤੇ ਹੀ ਨਿਰਭਰ ਹੁੰਦਾ ਹੈਗਾ। ਇੱਕ ਇੱਕ ਸ਼ਾਇਰ ਹੁੰਦਾ ਹੈਗਾ, ਇੱਕ ਕਵੀ ਹੈਗਾ, ਇੱਕ ਸਾਹਿਤਕਾਰ ਹੈਗਾ, ਉਹ ਜਿਹੜਾ ਉਹ ਲਿਖ ਕੇ ਆਪਦੀ ਉਸ ਕਲਾ ਦਾ ਆਨੰਦ ਮਾਣਦਾ ਹੈਗਾ, ਕੋਈ ਕੋਈ ਸੁਣ ਕੇ ਮਾਣਦਾ ਹੈਗਾ, ਕੋਈ ਮਤਲਬ ਕਿ ਉਹ ਆਨੰਦ ਮਾਣਦਾ ਮਾਨਣ ਦਾ ਉਹਦਾ, ਕੋਈ ਸੰਗੀਤ ਸੁਣ ਕੇ ਮਾਣਦਾ ਹੈਗਾ, ਕੋਈ ਨ੍ਰਿਤ ਕਰਕੇ ਮਾਣਦਾ ਹੈਗਾ। ਤੇ ਇਸ ਤਰ੍ਹਾਂ ਕਰਕੇ ਹੈਗਾ ਵੀ ਕਲਾ ਦਾ ਸੰਬੰਧ ਤਾਂ ਜਿਹੜਾ ਹੈਗਾ ਆਪਣੀ ਉਹ ਜ਼ਿੰਦਗੀ ਦੇ ਨਾਲ ਹੀ ਹੈਗਾ। ਜਿਹੜਾ ਸ਼ਾਇਰ ਹੁੰਦਾ ਹੈਗਾ ਜਾਂ ਜਿਹੜਾ ਸਾਹਿਤਕਾਰ ਹੁੰਦਾ ਹੈਗਾ, ਉਹ ਉਮਰ ਦੇ ਵੱਖ ਵੱਖ ਪੜਾਅ ਦੇ ਵਿੱਚੋਂ ਜਿਹੜੀ ਹੈਗਾ ਉਹ ਰਚਨਾਵਾਂ ਕੱਢਦਾ ਹੈਗਾ। ਤੇ ਜੇਕਰ ਤੁਸੀਂ ਮੇਰੀ ਗੱਲ ਕਰ ਰਹੇ ਹੋ ਵੀ ਸਾਹਿਤ ਨਾਲ ਵੀ ਕਿਸ ਤਰ੍ਹਾਂ ਜੁੜਿਆ, ਅੰਜੂ ਜੀ ਜੀ ਬੜਾ ਬੜਾ ਇਹ ਇੱਕ ਵਧੀਆ ਸਵਾਲ ਹੈਗਾ। ਮੇਰੇ ਮੁਤਾਬਕ ਮੈਂ ਮਤਲਬ ਕਿ ਜਦੋਂ ਮਤਲਬ ਕਿ ਪੜ੍ਹਦਾ ਸਕੂਲ ਦੇ ਵਕਤ ਪੜ੍ਹਦਾ ਸੀਗਾ, ਵੈਸੇ ਉਦੋਂ ਮੇਰਾ ਜਿਹੜਾ ਜ਼ਿਆਦਾ ਰੁਝਾਨ ਸੀ ਮੇਰਾ ਖੇਡਣ ਨਾਲ ਸੀਗਾ। ਮੈਂ ਕਬੱਡੀ ਦਾ ਖਿਡਾਰੀ ਸੀਗਾ ਤੇ ਪਰ ਮੈਂ ਨਾਲ ਮਤਲਬ ਕਿ ਮੈਂ ਉਦੋਂ ਸਾਡੇ ਮਤਲਬ ਕਿ ਪੰਜਾਬੀ ਦੇ ਅਧਿਆਪਕ ਹੁੰਦੇ ਸੀਗੇ ਤੇ ਉਹਨਾਂ ਨੇ ਇੱਕ ਲੇਖ ਲਿਖਣ ਦੀ ਖਾਤਰ ਕਿਹਾ ਸੀਗਾ ਵੀ ਕਬੱਡੀ ਦਾ ਇੱਕ ਕਬੱਡੀ ਮੈਚ ਦਾ ਅੱਖੇ ਡਿੱਠਾ ਮਤਲਬ ਕਿ ਉਹਦਾ ਕਬੱਡੀ ਮੈਚ ਦਾ ਹਾਲ ਦਾ ਵਰਣਨ ਕਰੋ। ਉਹ ਮੈਂ ਨਾ ਉਹ ਜਿਹੜਾ ਉਹ ਆਪਣੇ ਸਾਡੇ ਸਕੂਲ ਦੇ ਵਿੱਚ ਜਿਹੜਾ ਇੱਕ ਮੈਚ ਹੋਇਆ ਸੀਗਾ ਉਹ ਮੈਂ ਉਸੇ ਨੂੰ ਹੀ ਹੂਬ ਹੂ ਲਿਖ ਦਿੱਤਾ। ਉਹ ਲਿਖਿਆ ਤਾਂ ਮੈਨੂੰ ਉਹ ਸ਼ਾਇਦ ਉਸ ਟਾਈਮ ਉਹ 20 ਨੰਬਰ ਦਾ ਸਵਾਲ ਹੁੰਦਾ ਸੀ, ਮੈਨੂੰ ਉਹ ਪੰਜਾਬੀ ਦੇ ਅਧਿਆਪਕਾਂ ਨੇ ਉਹ ਮੈਨੂੰ ਅਧਿਆਪਕ ਨੇ ਮੈਨੂੰ ਉਹ 20 ਦੇ ਵਿੱਚੋਂ 20 ਨੰਬਰ ਹੀ ਦੇ ਦਿੱਤੇ ਤੇ ਮੈਨੂੰ ਉਹਨਾਂ ਨੇ ਥਾਪੜਾ ਵੀ ਦਿੱਤਾ। ਤੇ ਮੇਰੇ ਮੁਤਾਬਕ ਤਾਂ ਵੀ ਮੇਰੀ ਜਿਹੜੀ ਸ਼ੁਰੂਆਤ ਹੈ ਤਾਂ ਉੱਥੋਂ ਹੀ ਹੋ ਗਈ ਸੀਗੀ। ਤੇ ਪਰ ਉਸ ਤੋਂ ਬਾਅਦ ਮੈਂ ਸਪੋਰਟਸ ਦੇ ਨਾਲ ਨਾਲ ਮੇਰਾ ਥੋੜਾ ਜਿਹਾ ਸੰਗੀਤ ਨਾਲ ਵੀ ਲਗਾ ਰਿਹਾ, ਸੰਗੀਤ ਦਾ ਵੀ ਮੈਂ ਮਤਲਬ ਕਿ ਜਦੋਂ ਕਾਲਜ ਲੈਵਲ ਦੇ ਵਿੱਚ ਆ ਗਿਆ ਤੇ ਸਾਡੇ ਸੂਰਜ ਪ੍ਰਕਾਸ਼ ਜੀ ਹੁੰਦੇ ਸੀਗੇ, ਹਾਂਜੀ ਸੂਰਜ ਪ੍ਰਕਾਸ਼ ਜੀ ਸਾਡੇ ਹੁੰਦੇ ਸੀ ਸੰਗੀਤ ਦੇ ਅਧਿਆਪਕ। ਫਿਰ ਪਰ ਜਦੋਂ ਉਹਨਾਂ ਦੀ ਡੈਥ ਹੋ ਗਈ ਜੀ ਫਿਰ ਮੇਰਾ ਉਧਰੋਂ ਥੋੜਾ ਜਿਹਾ ਧਿਆਨ ਜਿਹੜਾ ਸੀਗਾ ਉਹ ਫਿਰ ਇੱਧਰ ਨੂੰ ਕਵਿਤਾ ਵੱਲ ਨੂੰ ਮੁੜਿਆ ਆ। ਪਰ ਮੈਂ ਫਿਰ ਚਿੱਤਰਕਾਰੀ ਵੀ ਸਿੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਲਾਕਾਰ ਜਿਹੜਾ ਹੁੰਦਾ ਗਾ, ਹਾਂਜੀ ਕਲਾਕਾਰ ਹੁੰਦਾ ਗਾ ਉਹ ਕਲਾ ਨਾਲ ਹੀ ਜੁੜਿਆ ਰਹਿੰਦਾ ਹੈਗਾ ਉਹ। ਪਰ ਮੈਂ ਉਹ ਜਿਹੜਾ ਮੇਰਾ ਮਿੱਤਰ ਸੀਗਾ ਉਹ ਚਿੱਤਰਕਾਰੀ ਕਰਦਾ ਸੀਗਾ, ਉਹ ਮੈਂ ਉਹ ਤੋਂ ਚਿੱਤਰਕਾਰੀ ਤਾਂ ਨੀ ਸਿੱਖ ਸਕਿਆ ਪਰ ਉਹ ਜਿਹੜੀ ਮੇਰੀ ਕਵਿਤਾ ਲਿਖਣ ਦਾ ਜਿਹੜਾ ਮੇਰਾ ਉਹ ਸੀਗਾ ਉਹ ਮੈਥੋਂ ਉਹ ਤਾਂ ਪ੍ਰਾਪਤ ਕਰ ਗਿਆ ਪਰ ਮੈਥੋਂ ਮੈਂ ਮਤਲਬ ਕਿ ਉਹ ਮਤਲਬ ਕਿ ਮੈਂ ਚਿੱਤਰਕਾਰੀ ਨੀ ਸਿੱਖ ਸਕਿਆ।
ਜੀ ਦੇਖੋ ਏਦਾਂ ਆ ਕਿ ਜਿਹੜੇ ਜਿਹੜੇ ਕਵੀ ਆ ਸ਼ਾਇਰ ਆ ਸਾਹਿਤਕਾਰ ਆ ਉਹ ਕਲਮ ਦੇ ਨਾਲ ਆਪਣਾ ਸਮਾਜ ਆਪਣੇ ਦਿਲ ਦੀ ਗੱਲ ਕਲਮ ਰਾਹੀਂ ਦੱਸਦੇ ਆ, ਔਰ ਚਿੱਤਰਕਾਰ ਰੰਗਾਂ ਦੀ ਕੈਨਵਸ ਦੇ ਉੱਤੇ ਰੰਗਾਂ ਦੇ ਰਾਹੀਂ ਆਪਣੇ ਦਿਲ ਦੀ ਗੱਲ ਦੱਸਦੇ ਆ। ਹੁਣ ਪਿਕਾਸੋ ਆ, ਅਸੀਂ ਪਿਕਾਸੋ ਦੀ ਗੱਲ ਕਰ ਲੈਂਦੇ ਹਾਂ, ਪਿਕਾਸੋ ਨੇ ਲਿਖਿਆ ਨੀ ਉਹਨੇ ਪਰ ਉਹਨੇ ਚਿੱਤਰਾਂ ਦੇ ਵਿੱਚ ਆਪਣੇ ਦਿਲ ਦੀ ਗੱਲ, ਉਹਨੇ ਸੈਕਿੰਡ ਵਰਲਡ ਵਾਰ ਦਾ ਜਿਹੜਾ ਦੁਖਾਂਤ ਲੋਕਾਂ ਦੇ ਅੰਦਰ ਸੀਗਾ ਉਹ ਕਿੱਦਾਂ ਸੀ, ਉਹਨੇ ਬਲੈਕ ਐਂਡ ਵਾਈਟ ਜਿਹੜੀ ਆਪਣੀ ਪੇਂਟਿੰਗ ਕੀਤੀ, ਟੁੱਟੀਆਂ ਮੇਜ਼ ਕੁਰਸੀਆਂ ਜਾਂ ਫਿਰ ਹਸ ਨੰਗਾ ਇਨਸਾਨ ਜਿਹੜਾ ਆ, ਇੱਕ ਨੰਗੀਆਂ ਸਾਡੀਆਂ ਸੋਚਾਂ ਆ, ਤੇ ਉਹਨੇ ਬੁੱਤ ਦੇ ਉੱਤੇ ਰੰਗਾਂ ਦੇ ਉੱਤੇ ਉਹ ਕਾਗਜ਼ ਦੇ ਉੱਤੇ ਉਹਨੇ ਲਿਖ ਦਿੱਤਾ। ਸੋ ਸਾਹਿਤਕਾਰ ਤੁਸੀਂ ਵੀ ਤਾਂ ਇਸੇ ਤਰ੍ਹਾਂ ਦੇ ਆ, ਤੁਸੀਂ ਦੋਨੇ ਖੇਤਰ ਦੇ ਵਿੱਚ ਦੋਨੇ ਹੀ ਜਿਹੜੇ ਸਮੇਂ ਨਾਲ ਲੱਗ ਤੁਰੇ ਆ, ਤੇ ਇਹ ਬਹੁਤ ਵੱਡਾ ਵਰਦਾਨ ਹੈਗਾ ਤੁਹਾਡੇ ਕੋਲ ਕਿ ਕਲਾ ਤੁਹਾਡੇ ਕੋਲ ਦੋਨੇ ਤਰ੍ਹਾਂ ਦਾ ਹੈ।
ਅੰਜੂ ਜੀ ਜੀ ਜਿਹੜਾ ਜਿਹੜਾ ਇਹ ਮਤਲਬ ਕਿ ਇਹ ਕਵਿਤਾ ਦਾ ਨ੍ਰਿਤ ਦਾ ਜਾਂ ਆਪਣੇ ਸੰਗੀਤ ਦਾ ਚਿੱਤਰਕਾਰੀ ਦਾ ਇਹ ਜਿਹੜਾ ਸੰਬੰਧ ਹੈ ਨਾ ਇਹ ਮਨੁੱਖ ਨਾਲ ਮਤਲਬ ਕਿ ਆਦਿ ਕਾਲ ਤੋਂ ਵੀ ਕਹਿ ਸਕਦੇ ਹਾਂ, ਅਸੀਂ ਜਨਮ ਤੋਂ ਵੀ ਕਹਿ ਸਕਦੇ ਹਾਂ ਵੀ ਜਨਮ ਤੋਂ ਹੀ ਨਾਲ ਇਹ ਜੁੜਿਆ ਆ ਰਿਹਾ ਹੈਗਾ। ਤੇ ਮਤਲਬ ਕਿ ਜਿਹੜਾ ਸ਼ਬਦ ਨਾਲ ਖੇਡਣਾ ਹੈਗਾ। ਹਾਂਜੀ ਹਾਂਜੀ ਹਾਂਜੀ
ਬਿਲਕੁਲ, ਦੇਖੋ ਆਦਿ ਕਾਲ ਤੋਂ ਜਿਹੜੀ ਕਵਿਤਾ ਚੱਲ ਰਹੀ ਆ ਹਰ ਸਮੇਂ ਦੇ ਵਿੱਚ, ਮੇਰਾ ਖਿਆਲ ਆ ਕਿ ਸਮੇਂ ਦੇ ਨਾਲ ਬੇਸ਼ਕ ਕਵਿਤਾ ਜਿਹੜੀ ਲੇਖਣੀ ਆ ਆਦਿ ਕਾਲ ਤੋਂ ਆ, ਪਰ ਹਰ ਸਮੇਂ ਦੇ ਨਾਲ ਕਲਮ ਬਦਲੀ ਆ, ਸਮੇਂ ਦੀ ਬਾਤ ਪਾਉਣ
ਵਾਲੀ
ਕਲਮ ਨੂੰ ਹੀ ਮਹਾਨਤਾ ਮਿਲਦੀ ਹੈਗੀ ਆ ਕਿ ਕਿਉਂਕਿ ਸਮੇਂ ਦੀ ਬਾਤ ਪਾਉਣੀ ਆ ਜਿੱਦਾਂ ਦੇ ਹਾਲਾਤ ਚੱਲ
ਰਹੇ ਹੈ।
ਤੇ ਇਸ ਗੱਲ ਦੀ ਸਾਨੂੰ ਅੱਜ ਖੁਸ਼ੀ ਆ, ਮੈਂ ਆਪਣੇ ਸਰੋਤਿਆਂ ਨੂੰ ਦੱਸੀ ਜਾਵਾਂ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਕਿ ਸਾਡੇ ਨਾਲ ਸਾਡਾ ਇਹ ਪਿਆਰਾ ਜਿਹਾ ਵੀਰ ਸਾਹਿਤਕਾਰ ਜਿਨ੍ਹਾਂ ਨਾਲ ਜਦ ਵੀ ਗੱਲ ਹੁੰਦੀ ਆ ਤੇ ਬਹੁਤ ਖੁੱਲ੍ਹ ਕੇ ਇਹ ਹੱਸਦੇ ਆ, ਇਹ ਬਹੁਤ ਬਹੁਤ ਵਧੀਆ ਹਾਸਾ, ਗੱਲਾਂ ਬਾਤਾਂ ਬਹੁਤ ਸੋਹਣੀਆਂ ਇਹਨਾਂ ਦੇ ਕੋਲੋਂ, ਔਰ ਦਿਲ ਤੋਂ ਗੱਲਾਂ ਹੁੰਦੀਆਂ ਆ, ਰੂਹ ਤੋਂ ਗੱਲਾਂ ਜਿਹੜਾ ਇਨਸਾਨ ਕਰਦਾ ਉਹ ਤੁਹਾਡੀ ਤੁਹਾਡੇ ਦਿਮਾਗ ਤੇ ਤੁਹਾਡੀਆਂ ਸੋਚਾਂ ਚ ਬਹੁਤ ਦੇਰ ਤੱਕ ਉਹ ਸ਼ਾਮਿਲ ਰਹਿੰਦਾ ਹੈਗਾ ਉਹਨਾਂ ਦੇ ਵਿੱਚੋਂ। ਮਲਵਿੰਦਰ ਜੀ ਹੁਣੀ ਹੈਗੇ ਆ। ਅੱਛਾ ਜੀ, ਆਉਂਦੇ ਹਾਂ ਮਲਵਿੰਦਰ ਜੀ ਤੁਹਾਡੀ ਲਿਖਣੀ ਵੱਲ, ਤੁਹਾਡੀਆਂ ਕਵਿਤਾਵਾਂ ਵੱਲ ਤੇ ਤੁਹਾਡੀਆਂ ਗਜ਼ਲਾਂ ਵੱਲ। ਕਹਿੰਦੇ ਆ ਕਿ ਜਦੋਂ ਗਜ਼ਲਾਂ ਵੱਲ ਤੇ ਕਵਿਤਾਵਾਂ ਵੱਲ ਉਦੋਂ ਬੰਦਾ ਜਾਂਦਾ ਜਦੋਂ ਉਹਨੂੰ ਕਿਸੇ ਦੇ ਨਾਲ ਇਸ਼ਕ ਹੋ ਜਾਂਦਾ ਜਾਂ ਫਿਰ ਇਸ਼ਕ ਦੀ ਸੱਟ ਵੱਜਦੀ ਆ ਤਾਂ ਇੱਧਰ ਤੁਰਦਾ ਆ। ਇੱਦਾਂ ਦਾ ਕੁਛ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਪਿਆਰ ਮੁਹੱਬਤ ਹੋਇਆ ਹੋਵੇ ਤੇ ਉਸ ਤੋਂ ਰੁੱਸਿਆ ਇਸ਼ਕ ਕਵਿਤਾਵਾਂ 'ਚ ਰਚ ਦਿੱਤਾ ਹੋਵੇ, ਕੁਛ ਇੱਦਾਂ ਦੀ ਗੱਲ ਹੋਈ ਹੈ?
ਹੰਝੂ ਜੀ ਜੀ, ਜਿਹੜਾ ਜਿਹੜੀ ਮੁਹੱਬਤ ਦੀ ਗੱਲ ਹੈ,
ਜੀ
ਇਹ ਜਦੋਂ ਇਨਸਾਨ ਪਹਿਲਾਂ ਬਚਪਨ ਹੁੰਦਾ ਹੈ, ਬਚਪਨ ਤੋਂ ਬਾਅਦ ਜਦੋਂ ਉਹਦੇ ਵਿੱਚ ਅਡੋਲਸੈਂਸ ਆਉਂਦੀ ਹੈ, ਜਦੋਂ ਮਤਲਬ ਕਿ ਆਪਣੇ ਜਦੋਂ ਬਦਲਾਅ ਆਉਂਦਾ ਹੈਗਾ, ਮਤਲਬ ਕਿ ਅਡੋਲਸੈਂਸ ਮਤਲਬ ਕਿ ਜਵਾਨੀ ਤੋਂ ਥੋੜਾ ਜਿਹਾ ਪਹਿਲਾਂ ਦਾ ਟਾਈਮ ਹੁੰਦਾ ਹੈਗਾ, ਉਹ ਲਗਭਗ ਉਹ ਜਿਹੜਾ ਹਰ ਇੱਕ ਇਨਸਾਨ ਦੇ ਉੱਤੇ ਉਹ ਆਉਂਦਾ ਹੈ ਜੀ। ਠੀਕ ਹੈ ਨਾ ਜੀ, ਉਹ ਕੋਈ ਕੋਈ ਉਹ ਕੋਈ ਉਸ ਸਮੇਂ ਨੂੰ ਆਪਦੀ ਕਵਿਤਾ ਰਾਹੀਂ ਮਾਰ ਲੈਂਦਾ, ਕੋਈ ਉਸਨੂੰ ਮਤਲਬ ਕਿ ਸੰਗੀਤ ਸੁਣ ਕੇ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹੈਗਾ, ਕੋਈ ਉਹਨੂੰ ਸੰਗੀਤ ਸੁਣ ਕੇ ਮਾਰ ਲੈਂਦਾ, ਕੋਈ ਉਸਨੂੰ ਉਹ ਚਿੱਤਰਕਾਰੀ ਕਰਕੇ ਮਾਰ ਲੈਂਦਾ। ਉਹ 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 ਟਾਈਮ ਆਉਂਦਾ ਹੈਗਾ, ਉਹ ਜਿਹੜੀ ਐਂਟੀ ਸੈਕਸ ਜਿਹੜਾ ਹੁੰਦਾ ਹੈਗਾ ਉਹਦੇ ਵੱਲ, ਮੇਲ ਦਾ ਫਮੇਲ ਵੱਲ, ਫਮੇਲ ਦਾ ਮੇਲ ਵੱਲ ਉਹ ਖਿੱਚਿਆ ਜਾਣਾ, ਇੱਕ ਸੁਭਾਵਿਕ ਜਿਹਾ ਹੀ ਇੱਕ ਇੱਕ ਦੌਰ ਹੁੰਦਾ ਉਹ।
ਇੱਕ ਮਨੁੱਖ ਦੀ
ਹਾਂਜੀ,
ਬਿਰਤੀ ਆ ਇਹ, ਉਹ ਜਿਹੜੀਆਂ ਉਸ ਵੇਲੇ ਉਹ ਰੰਗਾਂ ਤਰੰਗਾਂ, ਉਹ ਸਮਾਂ ਸੋਹਣਾ ਲੱਗਦਾ ਆ, ਅੱਖਾਂ ਨੂੰ ਹਰ ਚੀਜ਼ ਸੋਹਣੀ ਲੱਗਦੀ ਆ ਤੇ
ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ।
ਉਹ ਜੀ ਜੀ
ਤੇ
ਮਲਵਿੰਦਰ
ਬੜੇ
ਜੀ,
ਉਹ
ਮੈਂ ਇਹ ਕਹਾਂਗੀ ਕਿ ਵੀ ਤੁਸੀਂ ਜਿਹੜੀਆਂ ਕਵਿਤਾਵਾਂ ਤੁਹਾਡੀਆਂ ਗਜ਼ਲਾਂ ਅਸੀਂ ਪੜ੍ਹਦੇ ਵੀ ਆ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਅਕਸਰ ਪੜ੍ਹਨ ਨੂੰ ਮਿਲਦੀਆਂ ਆ,
ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ।
ਕਰਦੇ ਮੈਂ ਜ਼ਰੂਰ ਕਹਾਂਗੀ ਤੇ ਪਹਿਲਾਂ ਤੁਸੀਂ ਉਹਨਾਂ ਦੇ ਵਿੱਚ ਸਾਨੂੰ ਕੋਈ ਵੀ ਆਪਣੀ ਗਜ਼ਲ ਦੀ ਸਾਂਝ ਪਾਓ ਸਾਡੇ ਨਾਲ ਤੇ ਫਿਰ ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਦੇ ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣਨੀਆਂ ਤੇ ਗਜ਼ਲਾਂ ਦੇ ਨਾਲ ਨਾਲ ਸਾਂਝ ਵੀ ਪਾਉਣੀ। ਜੇ ਕੋਈ ਲਾਗੇ ਹੈਗੀਆਂ ਕੁਛ ਗਜ਼ਲਾਂ ਤਰੰਨਮ ਚ ਹੋ ਜਾਵੇ।
ਹਾਂਜੀ ਹਾਂਜੀ, ਜ਼ਰੂਰ ਜੀ, ਜ਼ਰੂਰ 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 ਜੀ
ਜੀ ਜੀ
ਹਾਂਜੀ ਹਾਂਜੀ। ਤੇ ਮੈਂ ਜਿਹੜੀਆਂ ਗਜ਼ਲਾਂ ਜਾਂ ਆਪਣੀਆਂ ਕਵਿਤਾਵਾਂ ਜੀ, ਉਹ ਮੈਂ ਮਤਲਬ ਕਿ ਮੈਂ ਖਾਸੇ ਮਤਲਬ ਕਿ ਇਹਦੀਆਂ ਖਾਸੀਆਂ ਵਿਧਾਵਾਂ ਦੇ ਉੱਤੇ ਮੈਂ ਮਤਲਬ ਕਿ ਕਲਮ ਅਜਮਾਈ ਕੀਤੀ ਹੈ। ਕੁੰਡਲੀਆਂ ਵੀ ਲਿਖਿਆ, ਰਵਾਈ ਵੀ ਲਿਖੀ ਹੈ, ਗਜ਼ਲ ਵੀ ਲਿਖੀ ਹੈ, ਕੁੰਡਲੀ ਗਜ਼ਲ ਦੀ ਗੀਤ ਵੀ ਲਿਖੇ ਹੈ, ਤੇ ਇਸ ਤਰ੍ਹਾਂ ਕਰਕੇ ਮੈਂ ਬੜੇ ਹੋਰ ਬਲੈਂਕ ਵਰਕ ਵੀ ਲਿਖਿਆ ਹੈ ਜਾਂ ਮਤਲਬ ਕਿ। ਤੇ ਮੈਂ ਇੱਥੇ ਤੁਹਾਨੂੰ ਹੁਣ ਪਹਿਲਾਂ ਜੇ ਤੁਸੀਂ ਗਜ਼ਲ ਇੱਕ ਸੁਣੀ ਹੈ ਤਾਂ ਮੈਂ ਇੱਕ ਛੋਟੀ ਜਿਹੀ ਗਜ਼ਲ ਸੁਣਾਉਣਾ ਗਾ।
ਜ਼ਰੂਰ ਜੀ ਜੀ।
ਹਾਂਜੀ ਹਾਂਜੀ, ਸਤਿਗੁਰ ਇਹ ਮਤਲਬ ਕਿ ਮੈਂ ਮਤਲਬ ਕਿ ਬਦਲ ਬਹਿਰ ਦੇ ਵਿੱਚ ਇਹ ਕਹੀ ਹੋਈ ਗਜ਼ਲ ਹੈ। ਸਤਿਗੁਰ ਰਹਿਬਰ ਰਹਿਮਤ ਦੇ ਕਰ, ਸਤਿਗੁਰ ਰਹਿਬਰ ਰਹਿਮਤ ਦੇ ਕਰ, ਕਰਦਾ ਸਜਦਾ ਤੇਰੇ ਦਰ ਕਰ, ਮਿਹਨਤ ਦਾ ਫਲ ਤੂੰ ਦੇ ਦਿਲ ਭਰ, ਕਰ ਤੂੰ ਕਿਰਪਾ ਭੁੱਲਾਂ ਧਰ ਧਰ, ਸੋਹਰਤ ਸ਼ਾਇਰ ਬਖਸ਼ੋ ਸਤਿਗੁਰ। ਇਹ ਇੱਕ ਛੋਟੀ ਜੀ ਹਾਂਜੀ ਗਜ਼ਲ ਹੈ ਜੀ। ਤੇ ਮੈਂ ਹਾਂਜੀ ਇੱਕ ਮੈਂ ਹੁਣ ਜਿਹੜਾ ਹਾਂਜੀ ਹੁਣ ਦਾ ਦੌਰ ਚੱਲ ਰਿਹਾ, ਮੈਂ ਉਹਦੇ ਤੇ ਵੀ ਤੁਹਾਨੂੰ ਇੱਕ ਗਜ਼ਲ ਸੁਣਾਉਣਾ ਜੀ। ਚਿੱਟੀ ਤਰਨਮ ਦੇ ਵਿੱਚ ਮੈਂ ਤੁਹਾਨੂੰ ਫਿਰ ਗੀਤ ਥੋੜਾ ਜਿਹਾ ਤੁਹਾਨੂੰ ਮੈਂ ਗੀਤ ਸੁਣਾ ਦੇਣਾ ਜੀ ਤਰਨਮ ਦੇ ਵਿੱਚ। ਤਰਨਮ ਦੇ ਹਾਂਜੀ ਮੈਂ ਤੁਹਾਨੂੰ ਗੀਤ ਸੁਣਾਉਣਾ ਜੀ ਇੱਕ ਮਿੰਟ। ਤੇ ਹਾਂਜੀ ਤੇ ਮੈਂ ਥੋੜਾ ਜਿਹਾ
ਕੋਈ ਨਾ, ਤੁਸੀਂ ਆਰਾਮ ਨਾਲ ਆਪਣਾ ਕੱਢੋ, ਆਪਣੇ ਕੋਲ ਹੈ ਸਮਾਂ, ਤੁਸੀਂ ਤੁਹਾਡੇ ਕੋਲ ਤਰੰਨਮ ਚ ਸੁਣਨਾ, ਕਿਉਂਕਿ ਜਿੱਥੇ ਤੁਹਾਡੀ ਪਿਆਰੀ ਆਵਾਜ਼ ਆ, ਗੱਲਾਂ ਤੁਸੀਂ ਸੋਹਣੀਆਂ ਕਰਦੇ ਆ, ਤੇ ਹੁਣ ਅਸੀਂ ਮਲਵਿੰਦਰ ਜੀ ਹੁਣੀ ਦੇ ਗਲੇ ਦਾ ਵੀ ਟੈਸਟ ਕਰਨਾ ਆ ਕਿ ਤੁਸੀਂ ਕਿੰਨਾ ਕੁ ਵਧੀਆ ਗਾ ਲੈਂਦੇ ਆ।
ਹਾਂਜੀ ਹਾਂਜੀ, ਮੈਂ ਫਿਰ ਮੈਂ ਤੁਹਾਨੂੰ ਤੁਸੀਂ ਤੁਸੀਂ ਵਿਦੇਸ਼ਾਂ ਦੇ
ਮੇਰਾ
ਕਰਕੇ
ਇਹ ਸਿਰਫ ਮਜ਼ਾਕ ਹੈਗਾ, ਮੈਨੂੰ ਪਤਾ ਜਿਹੜੇ ਕਲਮਕਾਰ ਹੈਗੇ ਆ ਲਿਖਦੇ ਆ ਤੇ ਉਹਨਾਂ ਦੀ ਆਵਾਜ਼ ਵੀ ਸੋਹਣੀ ਤੇ ਉਹ ਗਾਉਣ ਉਹਨਾਂ ਦੇ ਜਦੋਂ ਗਾਇਕੀ ਆ ਉਹ ਵੀ ਬਹੁਤ ਸੋਹਣੀ ਹੁੰਦੀ ਹੈ, ਇਹਦੇ ਵਿੱਚ ਬਿਨਾਂ ਸ਼ੱਕ ਤੁਹਾਡੇ ਕੋਲ ਬਹੁਤ ਪਿਆਰੀ ਕਲਾ ਹੈ ਤੇ ਬਹੁਤ ਸੋਹਣਾ ਹੁਨਰ ਹੈ ਜੀ।
ਹਾਂਜੀ ਹਾਂਜੀ, ਤੇ ਲਓ ਮੈਂ ਇੱਕ ਤਰਨਮ ਦੇ ਵਿੱਚ ਮੈਂ ਤੁਹਾਨੂੰ ਇੱਕ ਗੀਤ ਸੁਣਾ ਰਿਹਾ ਜੀ, ਸੁਣੋ
ਜੀ ਜੀ ਸੁਣ ਰਹੀ ਹਾਂ।
ਸੁਣ ਦੂਰ ਵਸਣ ਵਾਲਿਆ, ਸੁਣ ਦੂਰ ਵਸਣ ਵਾਲਿਆ, ਸੁਣ ਦੂਰ ਵਸਣ ਵਾਲਿਆ, ਸੁਣ ਦੂਰ ਵਸਣ ਵਾਲਿਆ, ਹਿਜਰਾਂ ਦੇ ਤੇਰੇ ਦਰਦ ਨੇ ਕੁਣ ਵਾਂਗ ਦੇ ਨੂੰ ਖਾ ਲਿਆ, ਉਮਰਾਂ ਦਾ ਰੋਗ ਹੈ ਲਾ ਲਿਆ, ਸੁਣ ਦੂਰ ਵਸਣ ਵਾਲਿਆ।
ਵਾਹ
ਹੰਝੂਆਂ ਦੇ ਕੋਸੇ ਨੀਰ ਚ ਨਿੱਤ ਮਾਰਦੀ ਹੈ ਜਿੰਦ ਡੁਬਕੀਆਂ, ਰੋਂਦੀ ਹੈ ਲੈ ਲੈ ਹੁਬਕੀਆਂ, ਭਰਦੀ ਹੈ ਰਹਿੰਦੀ ਸਿਸਕੀਆਂ, ਤੇਰੇ ਮਰਜ਼ੀ ਇਸ਼ਕ ਦਾ ਬਿਰਹਾ ਹੈ ਗੋਦੀ ਚਾਲਿਆ, ਦੂਰ ਵਸਣ ਵਾਲਿਆ ਸੁਣ ਦੂਰ ਵਸਣ ਵਾਲਿਆ, ਆਸਾਂ ਦੀ ਮਮਟੀ ਤੇ ਬਹਿ ਕੇ ਤੱਕਦੇ ਤੇਰੇ ਚੂਬਾਰਿਆ, ਉਚੜੇ ਜੇ ਮਹਿਲ ਮੁਨਾਰਿਆ, ਭੁੱਲ ਗਏ ਸੀ ਆਪਣੇ ਟਾਰਿਆ, ਰੱਖ ਕੇ ਉਮੀਦਾਂ ਆਪਣੜੇ ਕਚੜੇ ਕੋਠੇ ਨੂੰ ਟਾਲਿਆ, ਦੂਰ ਵਸਣ ਵਾਲਿਆ ਸੁਣ ਦੂਰ ਵਸਣ ਵਾਲਿਆ। ਹਾਂਜੀ ਆਖਰੀ ਅੰਤਰ ਹੈ ਜੀ, ਮੈਂ ਰੱਜਦੀਆਂ ਨਾ ਛੱਡਦੀਆਂ ਮਿੱਠੀਆਂ ਨੇ ਪੀੜਾਂ ਤੇਰੀਆਂ, ਨੀ ਜਾਣਾ ਦੀਆਂ ਮੇਰੀਆਂ ਜਿੰਨਾਂ ਨੇ ਸਹੇੜੀਆਂ, ਮੈਂ ਰੱਜਦੀਆਂ ਨਾ ਛੱਡਦੀਆਂ ਮਿੱਠੀਆਂ ਨੇ ਪੀੜਾਂ ਤੇਰੀਆਂ, ਨੀ ਜਾਣਾ ਦੀਆਂ ਮੇਰੀਆਂ ਜਿੰਨਾਂ ਨੇ ਇਹ ਸਹੇੜੀਆਂ, ਪ੍ਰਕਿਰਤੀ ਦੀ ਹਰ ਹੋਂਦ ਚੋਂ ਤੇਰਾ ਹੈ ਮੁਖੜਾ ਪਾ ਲਿਆ, ਦੂਰ ਵਸਣ ਵਾਲਿਆ ਸੁਣ ਦੂਰ ਵਸਣ ਵਾਲਿਆ, ਖਿਜ਼ਰਾਂ ਦੇ ਤੇਰੇ ਦਰਦ ਨੇ ਕੁਣ ਵਾਂਗ ਦੇ ਨੂੰ ਖਾ ਲਿਆ, ਉਮਰਾਂ ਦਾ ਰੁਗ ਹੈ ਲਾ ਲਿਆ ਸੁਣ ਦੂਰ ਵਸਣ ਵਾਲਿਆ, ਸੁਣ ਦੂਰ ਵਸਣ ਵਾਲਿਆ, ਸੁਣ ਦੂਰ ਵਸਣ ਵਾਲਿਆ। ਸ਼ੁਕਰੀਆ ਜੀ,
ਬਹੁਤ ਖੂਬ ਬਹੁਤ ਖੂਬ, ਬਹੁਤ ਪਿਆਰੀ ਰਚਨਾ। ਮਲਵਿੰਦਰ ਜੀ, ਇੱਕ ਮੈਂ ਤੁਹਾਡੇ ਤੋਂ ਇਹ ਗੱਲ ਪੁੱਛਦੀ ਹੈਗੀ ਆ ਕਿ ਜਿਹੜਾ ਸਾਹਿਤਕਾਰ ਆ, ਇੱਕ ਸ਼ਾਇਰ ਆ, ਇੱਕ ਕਵੀ ਆ, ਉਹਨੂੰ ਲਿਖਣ ਦੇ ਲਈ, ਉਹ ਲਿਖਣ ਦੇ ਲਈ ਜਦੋਂ ਉਹਦੇ ਅੰਦਰੋਂ ਇੱਕ ਕਵਿਤਾ ਉਤਰਦੀ ਆ, ਕੋਈ ਲਿਖਤ ਉਤਰਦੀ, ਕੋਈ ਸ਼ਬਦ ਆਉਂਦੇ ਆ, ਉਹਨੂੰ ਓਦਾਂ ਦਾ ਮਾਹੌਲ ਸਿਰਜਣਾ ਪੈਂਦਾ ਕਿ ਜਦੋਂ ਵੀ ਉਹ ਤੁਹਾਡੇ ਬੋਝੇ ਚ ਕਾਗਜ਼ ਹੁੰਦੇ ਆ, ਕਲਮ ਹੁੰਦੀ, ਤੇ ਉੱਥੋਂ ਹੀ ਬਣ ਜਾਂਦੀ ਕਵਿਤਾ ਲਿਖ ਦਿੰਦੇ ਕਿ ਰਾਤ ਨੂੰ ਵੀ ਉੱਠ ਉੱਠ ਕੇ ਜਾਗ ਜਾਗ ਕੇ ਲਿਖਦੇ ਹੈਗੇ, ਕਿਹੜਾ ਸਮਾਂ ਤੁਹਾਡੇ ਕੋਲ ਹੁੰਦਾ, ਕਦੋਂ ਤੁਹਾਨੂੰ ਤੁਹਾਡੀ ਲਿਖਤ ਆ ਕੇ ਤੁਹਾਨੂੰ ਜਗਾਉਂਦੀ ਆ, ਜਾਂ ਕਿੱਦਾਂ ਦਾ ਸਮਾਂ ਫਿਰ ਗੁਜ਼ਰੇ ਆ?
ਅੰਜੂ ਜੀ, ਜਿਹੜੀ ਕਵਿਤਾ ਹੈ ਜਾਂ ਆਪਣਾ ਗੀਤ ਹੈ, ਚਾਹੇ ਕੋਈ ਵੀ ਕਾਵਕ ਵਿਧੀ ਆਪਣਾ ਕਾਵਕ ਬਣ ਗਈ ਹੈ, ਇਹ ਲਿਖੀ ਨਹੀਂ ਜਾਂਦੀ, ਇਹ ਇਹ ਉਤਰਦੀ ਹੈ, ਇਹਦਾ ਕੋਈ ਟਾਈਮ ਨਹੀਂ, ਕੋਈ ਸਮਾਂ ਨਹੀਂ। ਹਾਂਜੀ, ਕਿਤੇ ਕਿਤੇ ਹੋ ਸਕਦਾ ਕਈ ਵਾਰੀ 6-6 ਮਹੀਨੇ ਲੰਘ ਜਾਂਦੇ ਆ, ਕਈ ਵਾਰੀ ਲਿਖਿਆ ਵੀ ਨਹੀਂ ਜਾਂਦਾ, ਕਈ ਵਾਰੀ ਹੋ ਸਕਦਾ ਵੀ ਇੰਨਾ ਮਤਲਬ ਕਿ ਭਾਵ ਬਣ ਜੇ ਵੀ ਇੱਕ ਦਿਨ ਦੇ ਵਿੱਚ ਹੀ ਕਿੰਨੇ ਕਿੰਨਾ ਕੁਛ ਲਿਖਿਆ ਜਾਂਦਾ ਹੈਗਾ। ਸੋ ਕਈ ਵਾਰੀ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ, ਕਈ ਵਾਰੀ ਰਾਤ ਨੂੰ ਵੀ ਉੱਠ ਕੇ ਵੀ ਲਿਖਣਾ ਪੈ ਜਾਂਦਾ, ਕਈ ਵਾਰੀ ਮਤਲਬ ਕਿ ਝਰੀਟਾਂ ਵੀ, ਮਤਲਬ ਕਿ ਜਿਵੇਂ ਕੋਈ ਆਪਣੇ ਜੇਬ ਦੇ ਵਿੱਚ ਕਾਗਜ਼ ਹੈ ਜਾਂ ਕਿਤੇ ਕੋਈ ਟਿਕਟ ਹੈ ਤੁਹਾਡੇ ਜੇਬ ਦੇ ਵਿੱਚ, ਕਈ ਵਾਰੀ ਉਹਦੇ ਉੱਤੇ ਵੀ ਲਿਖਣਾ ਪੈ ਜਾਂਦਾ ਤੇ ਬਾਅਦ ਵਿੱਚ ਉਹਨੂੰ ਉਤਾਰ ਲਿਆ ਜਾਂਦਾ। ਚਲੋ ਅੱਜ ਕੱਲ੍ਹ ਖੈਰ ਹੋਰ ਸਹੂਲਤਾਂ ਹੋ ਗਈਆਂ ਵੀ ਜਿਸ ਤਰ੍ਹਾਂ ਕਿ ਆਪਣੇ ਹੱਥ 'ਚ ਮੋਬਾਈਲ ਹੁੰਦਾ ਵੀ ਆਪਾਂ ਮੋਬਾਈਲ ਦੇ ਵਿੱਚ ਆਪਾਂ ਟਾਈਪਿੰਗ ਕਰ ਲੈਂਦੇ ਹੈਗੇ ਜਾਂ ਮਤਲਬ ਕਿਸ ਤਰ੍ਹਾਂ ਦਾ ਵੀ ਇਹ 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 ਕਵਿਤਾ ਉਤਰਦੀ ਹੈ ਜੀ, ਇਹ ਇਹ ਮਤਲਬ ਕਿ ਲਿਖੀ ਨਹੀਂ ਜਾਂਦੀ, ਇਹ ਲਿਖਣ ਦੇ ਵਿੱਚ ਬਣਾਉਟੀਪਣ ਹੁੰਦਾ ਜੀ, ਜਿਹੜੀ ਜਿਹੜਾ ਇਹ ਜਿਹੜਾ ਵਹਾਅ ਦੇ ਵਿੱਚ ਇੱਕ ਜਿਹੜਾ ਮਤਲਬ ਕਿ ਜੀ ਇਹ ਇੱਕ ਤਰ੍ਹਾਂ ਵਹਾਅ ਜੀ, ਇਹ ਮਤਲਬ ਕਿ
ਬਿਲਕੁਲ ਹਾਂ, ਬਾਰਿਸ਼ ਦੇ ਪਾਣੀ ਦੇ ਵਾਂਗ ਆ, ਜਦੋਂ ਇਹ ਉਤਰਦੀ ਆ ਤੇ ਬਸ ਬੰਦਾ ਸ਼ਰਸ਼ਾਰ ਹੋ ਜਾਂਦਾ, ਤੇ ਸ਼ਬਦ
ਬਿਲਕੁਲ ਜੀ ਉਹਦੇ ਵਿੱਚ ਵਹਿ ਜਾਂਦਾ, ਜਿਹੜੀ ਕਿ ਮਤਲਬ ਕਿ ਜਿਹੜੀਆਂ ਰਚਨਾਵਾਂ ਜਿਹੜੀਆਂ ਮਤਲਬ ਕਿ ਅਮਰ ਹੁੰਦੀਆਂ ਨੇਗੀਆਂ, ਉਹ ਜ਼ਿਆਦਾ ਮਤਲਬ ਕਿ ਉਹ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ ਵੀ ਜਿਹੜੀਆਂ ਮਤਲਬ ਕਿ ਜੀ ਇੱਕ ਵਹਾਅ ਦੇ ਤੌਰ ਦੇ ਉੱਤੇ ਲਿਖੀਆਂ ਜਾਂਦੀਆਂ ਨੇਗੀਆਂ ਤੇ ਉਹ ਆਪਦੇ ਹਾਂਜੀ ਉਹ ਅਮਰ ਹੋ ਜਾਂਦੀਆਂ ਨੇਗੀਆਂ।
ਮਤਲਬ ਅੱਜ ਦਾ ਜਿਸ ਤਰ੍ਹਾਂ ਮਲਵਿੰਦਰ ਜੀ ਅੱਜ ਦਾ ਸਮਾਂ ਚੱਲ ਰਿਹਾ ਆ, ਕੌੜਾ ਤੇ ਸੌੜਾ ਸਮਾਂ ਸਾਰੇ ਪਾਸੇ ਹੀ ਆ, ਕੋਰੋਨਾ ਨੇ ਸਾਨੂੰ ਉਹਦੀ ਮਾਰਿਆ, ਪੰਜਾਬ ਦੇ ਵਿੱਚ ਗੱਲ ਕਰ ਲਈ ਆਪਣੇ ਦੇਸ਼ ਦੀ ਗੱਲ ਕਰ ਲਈਏ, ਉੱਥੇ ਪਹਿਲਾਂ ਕਿਸਾਨ ਅੰਦੋਲਨ ਜਿਹੜਾ ਹਾਲੇ ਤੱਕ ਸਾਨੂੰ ਉਹਦਾ ਕੁਛ ਪਤਾ ਨਹੀਂ ਲੱਗ ਰਿਹਾ, ਉਹਦਾ ਫੈਸਲਾ ਨਹੀਂ ਆਇਆ, ਸੜਕਾਂ ਤੇ ਸੰਘਰਸ਼ ਹਾਲੇ ਵੀ ਜਾਰੀ ਹੈਗਾ, ਤੇ ਦੂਸਰਾ ਇੱਕ ਇਨਸਾਨ ਇੱਕ ਬਿਮਾਰੀ ਦੇ ਨਾਲ ਉਹ ਇੱਕ ਸੰਘਰਸ਼ ਕਰ ਰਿਹਾ ਕਰੋਨਾ ਦੇ ਨਾਲ। ਤੁਸੀਂ ਜਿਹੜਾ ਉਹ ਇਹ ਦੁਖਾਂਤ ਵਾਲਾ ਸਮਾਂ ਕਿਸਾਨ ਅੰਦੋਲਨ ਜਿਹੜਾ ਆ ਉਹ ਉਹਦਾ ਦਰਦ ਜਿਹੜਾ ਵੀ ਸਾਡੇ ਦਿਲਾਂ ਦੇ ਵਿੱਚ ਬੈਠੇ ਹੋਏ, ਅਸੀਂ ਬਾਹਰ ਵੀ ਬੈਠੇ ਹਾਂ ਇੱਥੇ ਵੀ ਆ, ਉਸ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਕੁਛ ਲਿਖਿਆ ਹੈਗਾ ਆ।
ਹਾਂ ਬਿਲਕੁਲ ਜੀ ਬਿਲਕੁਲ, ਜਿਹੜਾ ਵੀ
ਮੈਂ ਜ਼ਰੂਰ
ਮਤਲਬ ਕਿ
ਚਾਹਾਂਗੀ
ਇੱਕ ਜਿਹੜੀ 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 ਅੰਜੂ ਜੀ ਦੀ ਮਤਲਬ ਕਿ ਇੱਕ ਰਾਈਟਰ ਦੀ ਜਿਹੜੀ ਸਾਹਿਤਕਾਰ ਦੀ ਇੱਕ ਵੇਦਨਾ ਹੈਗੀ, ਉਹ ਉਹ ਮਤਲਬ ਕਿ ਸੰਵੇਦਨਾ ਸੰਵੇਦਨਾ ਦੇ ਨਾਲ ਹੀ ਵੇਦਨਾ ਵਿੱਚ ਜਾਗਦੀ ਹੈ ਜੀ। ਉਹ ਜ਼ਰੂਰ ਮਤਲਬ ਕਿ ਉਹ ਜਿਹੜਾ ਬਾਹਰਲਾ ਕੁਛ ਵੀ ਹੈ ਉਹ ਇਫੈਕਟ ਤਾਂ ਕਰਦਾ ਹੀ ਹੈ ਜੀ, ਤੇ ਜ਼ਰੂਰ ਲਿਖਿਆ ਜੀ। ਲਓ ਮੈਂ ਤੁਹਾਨੂੰ ਸੁਣਾਉਂਦਾ ਜੀ, ਹਾਂਜੀ ਤੁਹਾਨੂੰ ਮੈਂ ਸੁਣਾਉਂਦਾ ਜੀ, ਹਾਂਜੀ ਸੁਣੋ। ਇੱਕ ਮਿੰਟ, ਹਾਂਜੀ। ਹੌਕਾ ਜਾ ਤੂੰ ਭਰ ਭੁਰ ਜਾਂਦਾ, ਹੌਕਾ ਜਾ ਤੂੰ ਭਰ ਭੁਰ ਜਾਂਦਾ, ਭਖਦਾ ਮਸਲਾ ਠਰ ਠੁਰ ਜਾਂਦਾ, ਹੌਕਾ ਜਾ ਤੂੰ ਭਰ ਭੁਰ ਜਾਂਦਾ, ਭਖਦਾ ਮਸਲਾ ਠਰ ਠੁਰ ਜਾਂਦਾ, ਪੂਜਾ ਕਰਦੀ ਜਨਤਾ ਤੇਰੀ, ਕਾਰਜ ਚੰਗਾ ਕਰ ਕੁਰ ਜਾਂਦਾ, ਹੁੰਦੀ ਤੇਰੀ ਕੁੱਤੇ ਖਾਣੀ, ਹੁੰਦੀ ਤੇਰੀ ਕੁੱਤੇ ਖਾਣੀ, ਮੇਰੀ ਹੁੰਦੀ ਮਰ ਮੁਰ ਜਾਂਦਾ, ਲੋਕ ਨਾ ਫੜਦੇ ਸਾਂਢ ਨਕੇਲੋ, ਲੋਕ ਨਾ ਫੜਦੇ ਸਾਂਢ ਨਕੇਲੋ, ਖੇਤ ਕਦੋਂ ਦੇ ਚਰ ਚੁਰ ਜਾਂਦਾ, ਜਨਤਾ ਕਰ ਤੂੰ ਬਣਿਆ ਹਾਕਮ, ਜਨਤਾ ਕਰ ਤੂੰ ਬਣਿਆ ਹਾਕਮ, ਕਿੱਥੇ ਹੁੰਦਾ ਹਰ ਹੁਰ ਜਾਂਦਾ, ਕੀ ਉਸ ਆਖਾਂ ਲੋਕ ਹਤੈਚੀ, ਕੀ ਉਸ ਆਖਾਂ ਲੋਕ ਹਤੈਚੀ, ਚਾਲ ਕਸੂਤੀ ਕਰ ਕੁਰ ਜਾਂਦਾ, ਚੇਤੇ ਕਰਦੇ ਵਿਛ, ਇਹ ਸ਼ੇਰ ਥੋੜਾ ਜਿਹਾ ਮਤਲਬ ਕਿ ਵੱਖਰਾ ਥੋੜਾ ਜਿਹਾ, ਚੇਤੇ ਕਰਦੇ ਵਿਛੜਨ ਵੇਲੇ, ਫੁੱਲ ਫੁੱਲ ਤਲੀ ਉਹ ਧਰ ਤੁਰ ਜਾਂਦਾ, ਹੱਥ ਗੁਰਾਂ ਦਾ ਸਿਰਨਾ ਹੁੰਦਾ, ਸ਼ੈਰ ਕਰਦਾ ਮਰ ਮੁਰ ਜਾਂਦਾ, ਸ਼ੈਰ ਕਰਦਾ ਮਰ ਮੁਰ ਜਾਂਦਾ। ਤੇ ਹਾਂਜੀ ਇਸ ਤਰ੍ਹਾਂ ਇੱਕ ਤੁਹਾਨੂੰ ਹੋਰ ਸੁਣਾ, ਹਾਂਜੀ ਇੱਕ ਤੁਹਾਨੂੰ ਮੈਂ ਹੋਰ ਸੁਣਾਉਣਾ, ਹਾਂਜੀ ਹਾਂਜੀ। ਚਿੱਟੀ ਦਾੜੀ ਅੰਦਰ ਕਾਲਾ, ਚਿੱਟੀ ਦਾੜੀ ਅੰਦਰ ਕਾਲਾ, ਬੁੱਝੋ ਬੁੱਝੋ ਕੀ ਹੈ ਕਾਲਾ ਮਾਲਾ, ਜਾਤੀ ਧਰਮੀ ਨਸਲੀ ਵੰਡੇ, ਜਾਤੀ ਧਰਮੀ ਨਸਲੀ ਵੰਡੇ, ਬੁੱਝੋ ਕੌਣ ਜੋ ਕਰਦਾ ਕਾਲਾ, ਕਰਦਾ ਸੌਖੀ ਹੋਰ ਬੁਝਾਰਤ, ਕਰਦਾ ਸੌਖੀ ਹੋਰ ਬੁਝਾਰਤ, ਚੌਂਕੀਦਾਰ ਤੇ ਹੈ ਰਖਵਾਲਾ, ਖੇਤੀ ਬੁੱਝੋ ਛੇਤੀ ਬੁੱਝੋ ਵਿਕ ਜਾਣਾ ਸਭ, ਛੇਤੀ ਬੁੱਝੋ ਵਿਕ ਜਾਣਾ ਸਭ, ਕੁੱਝ ਤਾਂ ਕਰ ਗਏ ਦੇਸ਼ ਨਿਕਾਲਾ, ਬੁੱਝੋ ਲੋਕੋ ਚੁੱਪ ਕੇ ਬੈਠੇ, ਬੁੱਝੋ ਲੋਕੋ ਚੁੱਪ ਕੇ ਬੈਠੇ, ਖੋਲੋ ਹੋਠੀ ਲੱਗਾ ਤਾਲਾ, ਬੁੱਝ ਬੁਝਾਰਤ ਉੱਠੋ ਜਾਗੋ, ਬੁੱਝ ਬੁਝਾਰਤ ਉੱਠੋ ਜਾਗੋ, ਦਾਲ ਹੈ ਕਾਲੀ, ਦਾਲ ਹੈ ਕਾਲੀ ਨਾ ਵਿੱਚ ਕਾਲਾ, ਗੋਰੇ ਕਾਲੇ ਇੱਕੋ ਸ਼ਹਿਰ, ਗੋਰੇ ਕਾਲੇ ਇੱਕੋ ਸ਼ਹਿਰ, ਲਾਹੋ ਘਰ ਚੋਂ ਮੱਕੜ ਜਾਲਾ, ਚਿੱਟੀ ਦਾੜੀ ਅੰਦਰ ਕਾਲਾ, ਬੁੱਝੋ ਕੀ ਹੈ ਕਾਲਾ ਮਾਲਾ।
ਵਾਹ ਜੀ ਵਾਹ ਜੀ ਵਾਹ, ਬਹੁਤ ਕਰਾਰੀ ਚੋਟ ਔਰ ਇੱਕ ਬੰਗਾਰ, ਇੱਕ ਦਰਦ ਤੇ ਇੱਕ ਦੁਖਾਂਤ ਜਿਹੜੇ ਕਿ ਸਾਡੇ ਸਿਰਾਂ ਦੇ ਉੱਤੇ, ਸਾਡੀ ਹੀ ਚੁਣੀ ਹੋਈ ਸਰਕਾਰ ਤੇ ਸੱਦਤ ਜੋ ਢਾ ਰਹੀ ਆ, ਸੋ ਉਹਨਾਂ ਲੋਕਾਂ ਦੇ ਲਈ ਜਿਹੜੇ ਅਸੀਂ ਸੁੱਤੇ ਪਏ ਆ ਤੇ ਉਹਨਾਂ ਨੂੰ ਜਾਗਣ ਦਾ ਇਹ ਸਮਾਂ ਆ, ਜਾਗਣ ਦਾ ਇਹ ਸਮਾਂ ਆ, ਸਾਨੂੰ ਉੱਠਣਾ
ਚਾਹੀਦਾ। ਹੋਰ ਇੱਕ ਹੋਰ ਗਜ਼ਲ, ਇੱਕ ਹੋਰ ਬਹੁਤ ਕੁਛ ਲਿਖਿਆ ਹੈ ਤੇ ਬਹੁਤ ਗਜ਼ਲਾਂ ਜਾਂ ਕਵਿਤਾਵਾਂ ਬਹੁਤ ਆ ਗਈਆਂ ਤੇ ਲਿਖੀਆਂ, ਬਹੁਤ ਟਾਈਮ ਟਾਈਮ ਤੇ ਬਹੁਤ ਲਿਖੀਆਂ ਜਾਂਦੀਆਂ ਨੇਗੀਆਂ।
ਬਿਲਕੁਲ, ਉਹਦੇ ਜਿਸ ਤਰ੍ਹਾਂ ਜੀ ਮੈਂ ਹੁਣੇ ਸੁਣਦੀ, ਜਿਸ ਤਰ੍ਹਾਂ ਕਹਿੰਦੇ ਕਿ ਸਮਾਜ ਇੱਕ ਘਰ ਦੇ ਵਿੱਚ ਬੈਠਾ ਆਮ ਇਨਸਾਨ ਜਾਂ ਆਮ ਘਰਾਂ ਦੇ ਵਿੱਚ ਜੁੜਿਆ ਹੋਇਆ ਇਨਸਾਨ ਜਿਹਨੂੰ ਆਪਣੀ ਰੋਜੀ ਰੋਟੀ ਦੇ ਲਾਲੇ ਹੁੰਦੇ ਆ, ਸਵੇਰ ਤੋਂ ਕੰਮ ਤੇ ਜਾਣਾ, ਸ਼ਾਮ ਨੂੰ ਸਵੇਰ ਨੂੰ ਕੰਮ ਤੇ ਜਾਣਾ, ਸ਼ਾਮ ਨੂੰ ਘਰ ਆ ਜਾਣਾ, ਉਹ ਆਪਣੀ ਸੋਚ ਤੇ ਆਪਣੀ ਅੱਖ ਦੇ ਨਾਲ ਸਮਾਜ ਨੂੰ ਹੋਰ ਤਰ੍ਹਾਂ ਦੇਖਦਾ, ਔਰ ਜਿਹੜਾ ਇੱਕ ਸਾਹਿਤਕਾਰ ਆ ਉਹ ਟੀਸੀ ਤੇ ਬੈਠ ਕੇ ਸਮਾਜ ਨੂੰ ਦੇਖਦਾ ਆ ਤੇ ਉਹ ਉਸ ਹਿਸਾਬ ਨਾਲ ਸਮਾਜ ਨੂੰ ਸਿਰਜਦਾ ਆ, ਦੇਖਦਾ ਉਹਨੂੰ ਦੁਖਾਂਤ ਨੇੜੇ ਹੋ ਕੇ ਉਹ ਸਮਝਦਾ, ਕਿਉਂਕਿ ਉਹ ਹਰ ਮਨੁੱਖ ਦੀ ਗੱਲ ਕਰ ਰਿਹਾ ਹੁੰਦਾ ਆ, ਜੇ ਸਮਾਜ ਦੀ ਗੱਲ
ਕਰਦਾ ਸੰਵੇਦਨਸ਼ੀਲਤਾ ਹੁੰਦੀ ਹੈਗੀ
ਬਿਲਕੁਲ, ਜਿਹੜਾ ਨਾ ਸ਼ਾਇਰ ਹੈਗਾ ਉਹਦੇ ਅੰਦਰ ਜੀ, ਉਹਦੇ ਅੰਦਰ ਬਹੁਤ ਸੰਵੇਦਨਸ਼ੀਲਤਾ ਹੁੰਦੀ ਜੀ। ਤੁਸੀਂ ਅੱਗੇ ਆਪਣੀ ਹੋਰ ਸਾਨੂੰ ਰਚਨਾ,
ਹਾਂ ਜੀ, ਇਹਦੀ ਡੈਫੀਨੇਸ਼ਨ ਹੈਗੀ ਕਵਿਤਾ ਦੀ, ਕਲਾ ਕਲਾ ਲਈ ਹੈ ਤੇ ਕਲਾ ਸਮਾਜ ਲਈ ਹੈ, ਕਲਾ ਸਮਾਜ ਲਈ ਵੀ ਹੈ। ਹਾਂਜੀ, ਤੋ ਮੈਂ ਇੱਕ ਗਜ਼ਲ ਹੋਰ ਲੈ ਕੇ ਹਾਜ਼ਰ ਹੋ ਰਿਹਾ। ਜੱਗ ਦੀ ਜਿਹੜਾ ਭੁੱਖ ਮਿਟਾਵੇ, ਜੱਗ ਦੀ ਜਿਹੜਾ ਭੁੱਖ ਮਿਟਾਵੇ, ਆਪ ਉਹ ਖੁਦ ਸਲਫਾਸਾਂ ਖਾਵੇ। ਜੱਗ ਦੀ ਜਿਹੜਾ ਭੁੱਖ ਮਿਟਾਵੇ, ਆਪ ਉਹ ਖੁਦ ਸਲਫਾਸਾਂ ਖਾਵੇ। ਘੋਲ ਕਿਸਾਨੀ ਵਾਲਾ ਜਿਹੜਾ ਸਭ ਵਰਗਾਂ ਦੀ ਲਹਿਰ ਕਹਾਵੇ। ਧੌਣ ਚ ਕਿੱਲਾ ਰੱਖੇ ਹਾਕਮ, ਧੌਣ ਚ ਕਿੱਲਾ ਰੱਖੇ ਹਾਕਮ, ਆਪਣੀ ਸਾਰੀ ਗੱਲ ਪੁਗਾਵੇ। ਬਾਤ ਸੁਣਾ ਕੇ ਹਾਕਮ ਮੰਦੀ, ਬਾਤ ਸੁਣਾ ਕੇ ਹਾਕਮ ਮੰਦੀ, ਭੋਲੇ ਲੋਕਾਂ ਨੂੰ ਬਹਿਲਾਵੇ। ਕਿੱਥੇ ਲੁਕਿਆ ਜਨਤਾ ਸੇਵਕ, ਕਿੱਥੇ ਲੁਕਿਆ ਜਨਤਾ ਸੇਵਕ, ਵੋਟਾਂ ਵੇਲੇ ਜੋ ਕਹਿਲਾਵੇ। ਵੇਖੋ ਸਾਡਾ ਕੈਸਾ ਰਹਿਬਰ, ਵੇਖੋ ਸਾਡਾ ਕੈਸਾ ਰਹਿਬਰ, ਰਾਹ ਵਿੱਚ ਟੋਏ ਪੁੱਟਦਾ ਜਾਵੇ। ਨੇਤਾ ਭਾਰੂ ਲੋਕਾਂ ਦੀਨਾ, ਨੇਤਾ ਭਾਰੂ ਲੋਕਾਂ ਦੀਨਾ, ਟੀਵੀ ਕੋਈ ਖਬਰ ਸੁਣਾਵੇ। ਯੋਧਾ ਅਸਲੀ ਉਹ ਅਖਵਾਉਂਦਾ, ਯੋਧਾ ਅਸਲੀ ਉਹ ਅਖਵਾਉਂਦਾ, ਹੱਕੀ ਜੰਗ ਜੋ ਜਿੱਤ ਕੇ ਆਵੇ। ਜੱਗ ਦੀ ਜਿਹੜਾ ਭੁੱਖ ਮਿਟਾਵੇ, ਆਪ ਉਹ ਖੁਦ ਸਲਫਾਸਾਂ ਖਾਵੇ, ਆਪ ਉਹ ਖੁਦ ਸਲਫਾਸਾਂ ਖਾਵੇ।
ਬਹੁਤ ਵਧੀਆ ਦੁਖਾਂਤ ਆ। ਕਹਿੰਦੇ ਆ ਕਿ ਜਦੋਂ ਚਿੱਤਰਕਾਰ ਆਪਣੇ ਰੰਗਾਂ ਦੇ ਨਾਲ ਉਦਾਸ ਰੰਗਾਂ ਦੀਆਂ ਉਦਾਸੀ ਭਰੀਆਂ ਜਿਹੜੀ ਤਸਵੀਰਾਂ ਉਹ ਉਲੀਕਦਾ, ਤੇ ਇੱਕ ਸ਼ਾਇਰ ਜਦੋਂ ਗੁੱਸੇ ਵਾਲੀਆਂ ਤੇ ਸਮਾਜ ਤੇ ਦੁਖਾਂਤ ਭਰੀਆਂ ਕਵਿਤਾਵਾਂ ਰਚਨਾਵਾਂ ਲਿਖਦਾ ਆ, ਤੇ ਇਹਦਾ ਮਤਲਬ ਸਾਨੂੰ ਸਮਝ ਜਾਣਾ ਚਾਹੀਦਾ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਕੁਛ ਗਲਤ ਹੋ ਰਿਹਾ ਹੈਗਾ ਆ, ਸੁਧਾਰ ਮੰਗਦਾ ਸਾਡਾ ਸਮਾਜ। ਸੋ ਇਸ ਗੱਲ ਦਾ ਸਾਨੂੰ ਇਸ਼ਾਰਾ ਇੱਕ ਸਾਹਿਤਕਾਰ ਤੇ ਚਿੱਤਰਕਾਰ ਹੀ ਕਰਦੇ ਨੇ ਕਿ ਜਾਗੋ, ਉੱਠੋ, ਆਪਣੇ ਸਮਾਜ ਨੂੰ ਸੁਧਾਰੋ, ਸਮਾਜ ਨੂੰ ਸੁਧਾਰਨ ਦੀ ਲੋੜ ਪਈ ਆ। ਸੋ ਜਦੋਂ ਸਾਹਿਤਕਾਰ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਉਦੋਂ ਉਹਦੀ ਕੰਨ ਲਾ ਕੇ ਗੱਲ ਸੁਣ ਕੇ ਤੇ ਅਸਰ ਕਰਨ ਦੀ ਲੋੜ ਹੁੰਦੀ ਆ ਕਿ ਸਾਨੂੰ ਉਹ ਜਗਾ ਰਹੇ ਨੇ। ਤੇ ਬਹੁਤ ਵਧੀਆ ਤੁਸੀਂ ਲਿਖੀਆਂ ਤੁਹਾਡੀਆਂ ਜਿਹੜੀਆਂ ਕਵਿਤਾਵਾਂ ਆ, ਤੁਹਾਡੀਆਂ ਗਜ਼ਲਾਂ ਆ ਤੇ ਤੁਹਾਡੀਆਂ ਖੁੱਲੀਆਂ ਕਵਿਤਾਵਾਂ, ਜਿਹੜੀ ਵੀ ਕਲਮ ਤੁਸੀਂ ਜਦੋਂ ਵੀ ਚੱਕੀ ਹੈ ਕਲਮ, ਔਰ ਬਹੁਤ ਦਿਲ ਨੂੰ ਟੁੰਬੀਆਂ ਤੁਹਾਡੀਆਂ ਲਿਖਤਾਂ ਤੇ ਟੁੰਬ ਰਹੀਆਂ ਨੇ। ਇੱਕ ਮੈਂ ਤੁਹਾਡੇ ਤੋਂ ਗੱਲ ਨਾਲ ਹੀ ਨਾਲ ਪੁੱਛਦੀ ਜਾਵਾਂ ਮਲਵਿੰਦਰ ਜੀ, ਰਿਸ਼ਤਿਆਂ ਨੂੰ ਲੈ ਕੇ ਮੈਂ ਗੱਲ ਕਰਾਂਗੀ। ਅੱਜ ਦੇ ਟਾਈਮ ਦੇ ਵਿੱਚ ਜਿਹੜੇ ਰਿਸ਼ਤੇ ਬੜੇ ਫਿੱਕੇ ਜਿਹੇ ਹੋ ਰਹੇ ਹੈਗੇ ਆ, ਰਿਸ਼ਤੇ ਚਾਹੇ ਬੱਚਿਆਂ ਦਾ ਮਾਂ ਬਾਪ ਦੇ ਨਾਲ ਲਾ ਲਓ, ਭੈਣ ਭਰਾਵਾਂ ਦਾ ਲਾ ਲਓ, ਹਸਬੈਂਡ ਵਾਈਫ ਦਾ ਲਾ ਲਓ, ਰਿਸ਼ਤੇਦਾਰੀਆਂ ਚ ਰਿਸ਼ਤੇ ਲਾ ਲਓ, ਉਹ ਰਿਸ਼ਤੇ ਦੀ ਬੁਨਿਆਦ ਆ ਜਾਂ ਬੁਨਿਆਦ ਨਹੀਂ ਕਹਿ ਸਕਦੀ ਮਨਿਆਦ ਆ ਜਿਹੜੀ ਉਹ ਬਹੁਤ ਘੱਟ ਜਿਹੀ ਹੈਗੀ ਆ, ਬੜੀ ਜਲਦੀ ਤਰੇੜਾਂ ਪੈ ਰਹੀਆਂ, ਖਤਮ ਹੋ ਰਹੇ ਆ। ਤੇ ਇਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਕਿੱਥੇ ਦੇਖਦੇ ਆ, ਕਿੱਥੇ ਸਾਡੇ ਚ ਕਮੀਆਂ ਰਹਿ ਰਹੀਆਂ, ਸਾਡੇ ਚ ਤੱਤ ਜ਼ਿਆਦਾ ਆ, ਸਾਡੇ ਚ ਸਹਿਣਸ਼ੀਲਤਾ ਹੈ ਨੀ ਗੀ, ਤੇ ਜਾਂ ਸਾਨੂੰ ਇੱਕ ਦੂਸਰੇ ਦੀ ਸਾਨੂੰ ਭਾਸ਼ਾ ਹੀ ਨੀ ਸਮਝ ਆਉਂਦੀ, ਸਾਨੂੰ ਫੀਲਿੰਗ ਨੀ ਕਿਸੇ ਦੀ ਸਮਝ ਆ ਰਹੀ ਵੀ ਕਹਿਣਾ ਕੀ ਚਾਹੁੰਦੇ ਆ, ਜਾਂ ਕਿੱਦਾਂ ਰਿਸ਼ਤੇ ਕਿੱਦਾਂ ਬਣਦੇ ਆ ਸਾਡੇ ਕੋਲ, ਉਹ ਰੱਖਣ ਦਾ ਮਾਦਾ ਹੈ ਨੀਗਾ।
ਬਿਲਕੁਲ ਜੀ, ਇਹ ਤੁਸੀਂ ਮੇਰੇ ਮੁਤਾਬਿਕ ਜਿਹੜੀਆਂ ਤੁਸੀਂ ਸਵਾਲ ਕੀਤਾ ਇਹਦੇ ਵਿੱਚ ਹੀ ਸਾਰੇ ਜਵਾਬ ਵੀ ਤੁਸੀਂ ਨਾਲ ਦੀ ਨਾਲ ਹੀ ਇਹਨਾਂ ਦੇ ਵਿੱਚ ਆ ਗਏ ਨੇ ਕਿ ਜਿਹੜੇ ਇੱਕ ਤਾਂ ਮਾਦਾ ਵੀ ਨਹੀਂ ਰਿਹਾ ਜੀ, ਭਾਸ਼ਾ ਦਾ ਵੀ ਪੈ ਰਿਹਾ, ਪੀੜੀ ਪਾੜਾ ਵੀ ਪੈ ਰਿਹਾ, ਇਹਦੇ ਵਿੱਚ ਸਾਰਾ ਕੁਛ ਹੀ ਮਤਲਬ ਕਿ ਮਿਕਸ ਅਪ ਹੋ ਰਿਹਾ। ਬਾਕੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਪ੍ਰਵਾਸ ਦਾ ਚੱਲ ਰਿਹਾ ਹੈਗਾ, ਪ੍ਰਵਾਸ ਹੋ ਰਿਹਾ ਹੈਗਾ, ਪਿੱਛੇ ਜਿਹੜੇ ਮਤਲਬ ਕਿ ਪੇਰੈਂਟਸ ਨੇ ਗੇ ਉਹਨਾਂ ਦਾ ਪਿੱਛੇ ਮਤਲਬ ਕਿ ਮਾਨਸਿਕ ਤਣਾਅ ਦੇ ਵਿੱਚ ਰਹਿ ਰਿਹਾ ਜਾਂ ਆਪਣੇ ਉਹਦੇ ਉਹਨਾਂ ਦੇ ਆਪਸ ਵਿੱਚ ਆਪਦੀ ਅੰਦਰੂਨੀ ਟੁੱਟਪਾ ਚੱਲਦੀ ਹੈ, ਠੀਕ ਹੈ ਜੀ। ਇਹ ਜਿਹੜੇ ਸਾਰਾ ਕੁਛ ਹੀ ਇਹ ਰਲਿਆ ਮਿਲਿਆ ਹੀ ਸਾਰਾ ਕੁਛ ਇਹਦਾ ਕਾਰਨ ਬਣਦਾ ਜਾ ਰਿਹਾ ਜੀ। ਬਾਕੀ ਗੱਲ ਕਿ ਜਿਹੜੇ ਰਿਸ਼ਤੇ ਨੇ ਜੀ, ਰਿਸ਼ਤੇ ਖਾਸ ਕਰਕੇ ਮੈਂ ਸ਼ਾਇਦ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਕਿ ਆਪਾਂ ਇਹ ਤਿੰਨ ਕਿਸਮ ਦੇ ਰਿਸ਼ਤਿਆਂ ਨੂੰ ਹੀ ਆਪਾਂ ਕਹਿ ਸਕਦੇ ਹਾਂ, ਸ਼ਰਬਣੀ ਹੋ ਗਏ, ਠੀਕ ਹੈ ਜੀ, ਦਰਸ਼ਨੀ ਹੋ ਗਏ ਤੇ ਆਪਣੇ ਸਪਰਸ਼ੀ ਹੋ ਗਏ, ਠੀਕ ਹੈ ਜੀ। ਇਹ ਜਿਹੜੇ ਹਾਂਜੀ, ਇਹ ਜਿਵੇਂ ਸਪੋਜ ਕਰੋ ਆਪਾਂ ਦੂਰ ਰਹਿੰਦੇ ਹਾਂ ਤੇ ਆਪਣੇ ਸਰਬਣੀ ਆਪਸ ਵਿੱਚ ਜਿਹੜੇ ਗੱਲਾਂ ਵਰਤਣ ਆਪਸ ਵਿੱਚ, ਹਾਂਜੀ, ਤੇ ਜਿਹੜੇ ਦਰਸ਼ਨੀ ਜਿਹੜੇ ਆਪਾਂ ਇੱਕ ਦੂਜੇ ਨਾਲ ਦੇਖ ਕੇ ਰਿਸ਼ਤੇ ਨਿਭਾ ਰਹੇ ਹਾਂ, ਸਪਰਸ਼ੀ ਜਿਹੜੇ ਇੱਕ ਦੂਜੇ ਨਾਲ ਆਪਾਂ ਨਜ਼ਦੀਕੀਆਂ ਹੋਰ ਗਹਿਰੀਆਂ ਹੋ ਜਾਂਦੀਆਂ ਨੇਗੀਆਂ, ਇਹ ਰਿਸ਼ਤੇ ਚ ਕਿਤੇ ਨਾ ਕਿਤੇ ਆ ਰਹੀਆਂ ਜੀ, ਤਰੇੜਾਂ ਆ ਰਹੀਆਂ ਨੇਗੀਆਂ, ਇਹ ਮਤਲਬ ਕਿ ਭਰਪਾਈ ਕਰਨੀ ਜਿਹੜੀ ਉਸ ਇਨਸਾਨ ਦਾ ਹੁਣ ਬਹੁਤ ਜ਼ਿਆਦਾ
ਅੱਜ ਇਨਸਾਨ
ਫਰਕ ਪੈਂਦਾ ਜੀ।
ਇਨਸਾਨ ਤੋਂ ਬਹੁਤ ਦੂਰ ਹੋ ਰਿਹਾ ਹੈਗਾ ਆ, ਮੇਰੇ ਮੁਤਾਬਕ ਪਤਾ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਨਹੀਂ, ਰੂਹਾਂ ਦੇ ਰਿਸ਼ਤੇ ਜ਼ਿਆਦਾ ਚਾਹੇ ਹੰਢਣਸਾਰ ਹੈਗੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਜਦੋਂ ਅਸੀਂ ਇੱਕ ਦੂਜੇ ਦੀ ਰੂਹ ਦੇ ਵਿੱਚ ਉਤਰ ਜਾਂਦੇ ਆ, ਉਹ ਰੂਹਾਂ ਦੇ ਰਿਸ਼ਤੇ ਸਾਨੂੰ ਪਰਿਵਾਰਾਂ ਤੋਂ ਬਾਹਰ ਮਿਲਦੇ ਆ। ਮਾਲਵਿੰਦਰ ਜੀ ਮੇਰੀ ਸੋਚ ਮੁਤਾਬਕ ਸਾਨੂੰ
ਬਿਲਕੁਲ
ਕਿਸੇ
ਬਿਲਕੁਲ
ਰਿਸ਼ਤਿਆਂ ਦੇ ਵਿੱਚ ਨਹੀਂ ਮਿਲਦੇ, ਉਹ ਪਿਆਰ ਸਾਨੂੰ, ਕਿਉਂਕਿ ਇਹਦੇ ਵਿੱਚ ਫਰਜ਼ ਹੁੰਦੇ ਆ, ਗਰਜ਼ ਹੁੰਦੇ ਆ, ਤੇ ਜਿਹੜਾ ਸਾਡਾ ਰੂਹਾਂ ਦਾ ਪਿਆਰ ਹੈਗਾ ਆ ਉਹਦੇ ਤੱਕ ਸਾਨੂੰ ਕਿਸੇ ਨਾਲ ਕੋਈ ਗਰਜ਼ ਨਹੀਂ ਹੁੰਦੇ ਆ, ਪਿਆਰ ਹੁੰਦਾ, ਪਿਆਰ ਅਸੀਂ ਲੈਂਦੇ ਹਾਂ, ਪਿਆਰ ਵੰਡਦੇ ਹਾਂ। ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਜ਼ਿਆਦਾ ਕੀਮਤੀ ਖਜ਼ਾਨਾ ਰੂਹਾਂ ਦੇ ਰਿਸ਼ਤੇ ਦਾ ਆ ਕਿ ਨਹੀਂ? ਮੇਰੀ ਤੇ ਤੁਹਾਡੀ ਸਾਂਝ ਵੀ ਸਾਡੀ ਇਸੇ
ਬਿਲਕੁਲ
ਤਰ੍ਹਾਂ ਪੈਂਦੀ ਆ।
ਹਾਂਜੀ ਬਿਲਕੁਲ। ਆ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਇੱਕ ਗੱਜ਼ਲ ਸੁਣਾ ਰਿਹਾ ਜੀ।
ਜੀ
ਜੋ ਮਨੁੱਖ ਅੰਦਰੂਨੀ ਤੌਰ ਤੇ ਆਪਦੇ ਉਹ ਮਤਲਬ ਕਿ ਚੱਲ ਰਿਹਾ ਹੈਗਾ
ਜੀ, ਆਪਣੇ ਕੋਲ 5 ਮਿੰਟ ਹੋਰ ਹੈਗੇ, ਆਪਣੇ ਕੋਲ 5 ਮਿੰਟ ਹੋਰ ਹੈਗੇ, ਆਪਾਂ ਉਸ ਹਿਸਾਬ ਨਾਲ ਗੱਲ ਕਰਾਂਗੇ ਜੀ।
ਹਾਂਜੀ ਹਾਂਜੀ। ਅੰਦਰ ਸੁਣਤਾ ਬਾਹਰ ਭੀੜਾਂ, ਮੈਂ ਕਿਸ ਪਾਸੇ ਸੁਰਤੀ ਬੀੜਾਂ। ਅੰਦਰ ਸੁਣਤਾ ਬਾਹਰ ਭੀੜਾਂ, ਮੈਂ ਕਿਸ ਪਾਸੇ ਸੁਰਤੀ ਬੀੜਾਂ, ਦਿਲ ਚੋਂ ਮੇਰੇ ਬੋਲ ਨਿਕਲਦੇ, ਬੁੱਲਾਂ ਨੂੰ ਮੈਂ ਕੀਕਣ ਸੀੜਾਂ, ਜਿਸ ਨੂੰ ਆਪਣਾ ਦਿਲ ਦੇ ਦਿੰਦੇ, ਜਿਸ ਨੂੰ ਆਪਣਾ ਦਿਲ ਦੇ ਦਿੰਦੇ, ਦੇ ਉਹ ਜਾਂਦਾ ਆਖਿਰ ਪੀੜਾਂ, ਢਿੱਡ ਲਈ ਮੈਂ ਕਰਦਾ ਮਿਹਨਤ, ਢਿੱਡ ਲਈ ਮੈਂ ਕਰਦਾ ਮਿਹਨਤ, ਆਪਣੇ ਹੱਡ ਘਲਾੜੀ ਪੀੜਾਂ, ਦਿਲ ਨਾ ਹੁੰਦੇ ਫਿਰ ਨਾ ਹੁੰਦੇ, ਦਿਲ ਨਾ ਹੁੰਦੇ ਸਿਰ ਨਾ ਹੁੰਦੇ, ਬਿਨਾਂ ਅੱਖਾਂ ਤੋਂ ਹੋਵਣ ਭੀੜਾਂ, ਅੰਦਰ ਸੁਣਤਾ ਬਾਹਰ ਭੀੜਾਂ, ਮੈਂ ਕਿਸ ਪਾਸੇ ਸੁਰਤੀ ਬੀੜਾਂ। ਸੋ ਇਸ ਤਰ੍ਹਾਂ ਦੀਆਂ ਹੈ ਜੀ ਗੱਲਾਂ।
ਜਿਹੜੇ ਰਿਸ਼ਤੇ ਆ ਉਹ ਸਾਨੂੰ ਇੱਕ ਦੂਸਰੇ ਦੇ ਨੇੜੇ ਵੀ ਲੈ ਕੇ ਆਉਂਦੇ ਆ, ਤੇ ਰਿਸ਼ਤੇ ਦੁਖਾਂਤ ਭਰੇ ਵੀ ਹੁੰਦੇ ਆ, ਕਿਉਂਕਿ ਰਿਸ਼ਤਿਆਂ ਤੋਂ ਅਸੀਂ ਬਹੁਤ ਸਾਰੀ ਉਮੀਦ ਰੱਖ ਲੈਂਦੇ ਹਾਂ। ਜਦੋਂ ਅਸੀਂ ਉਮੀਦ ਰੱਖਦੇ ਹਾਂ ਨਾ ਕਿ ਵੀ ਮੈਨੂੰ ਇਹਦਾ ਰਿਟਰਨ ਆ ਮਿਲੂਗਾ, ਮੇਰਾ ਖਿਆਲ ਕਿ ਉੱਥੇ ਸਾਨੂੰ ਜ਼ਿਆਦਾ ਪੀੜਾ ਮਿਲਦੀਆਂ ਆ, ਕਿ ਅਸੀਂ ਜਦੋਂ ਉੱਥੋਂ ਰਿਟਰਨ ਚਾਹੁੰਦੇ ਹਾਂ। ਰਿਸ਼ਤੇ ਰਿਟਰਨ ਨਹੀਂ ਚਾਹੁੰਦੇ ਹੈਗੇ, ਰਿਸ਼ਤਿਆਂ ਦੇ ਵਿੱਚ ਤੁਸੀਂ ਕਿਸੇ ਨੂੰ ਪਿਆਰ ਦੇਣਾ ਹੁੰਦਾ, ਕਿਸੇ ਨੂੰ ਸਕੂਨ ਦੇਣਾ ਹੁੰਦਾ, ਔਰ ਇਹ ਉਹਨੂੰ ਅਹਿਸਾਸ ਦਿਵਾਉਣਾ ਹੁੰਦਾ ਕਿ ਤੁਸੀਂ ਮੈਨੂੰ ਜਦ ਵੀ ਸੱਦੋ ਜਾਂ ਜਦ ਵੀ ਤੁਹਾਨੂੰ ਮੇਰੀ ਲੋੜ ਪਵੇ, ਮੈਂ ਹਾਜ਼ਰ ਨਾਜ਼ਰ ਖੜਾ, ਤੁਹਾਡੇ ਨਾਲ ਖੜਾ ਜਾਂ ਤੁਹਾਡੇ ਨਾਲ ਖੜੀ ਹੈਗੀ ਆ। ਇਸ ਤੋਂ ਮਾਲਵਿੰਦਰ ਜੀ ਆਪਣੇ ਕੋਲ ਸਮਾਂ ਬਹੁਤ ਥੋੜਾ ਹੈਗਾ ਆ, ਆਖਿਰ ਦੇ ਵਿੱਚ ਮੈਂ ਕੋਈ ਇੱਕ ਤਰਨਮ ਦੇ ਵਿੱਚ ਕੁਛ ਲਾਈਨਾਂ ਮੈਂ ਤੁਹਾਡੇ ਤੋਂ ਸੁਣਾਂਗੀ, ਤੇ ਉਸ ਤੋਂ ਬਾਅਦ ਬਸ ਫਿਰ ਘੜੀ ਦੀਆਂ ਸੋਈਆਂ ਟਿਕ ਟੋਕ ਕਰਕੇ ਸਾਨੂੰ ਦੱਸ ਰਹੀ ਆ ਕਿ ਸਮਾਂ ਹੋ ਗਿਆ ਹੈਗਾ ਆ।
ਹਾਂਜੀ ਤੁਸੀਂ ਦੱਸੋ ਕੀ ਸੁਣਨਾ, ਮੈਂ ਉਹ ਕੁਛ ਸੁਣਾਉਣ ਨੂੰ ਤਿਆਰ ਹਾਂ ਜੀ।
ਜੀ ਤੁਹਾਡੇ ਸਾਹਮਣੇ ਤੁਹਾਡੀ ਲਿਖਤ, ਤੁਹਾਡੀ ਕਿਤਾਬ, ਤੁਹਾਡਾ ਸਮਾਂ, ਤੁਹਾਡੀ ਮਹਿਫਿਲ ਜੀ।
ਹਾਂਜੀ ਹਾਂਜੀ ਲਓ ਦੇਖੋ ਮੈਂ
ਮੈਂ ਮੈਂ ਤੁਹਾਨੂੰ ਇਹ ਕਹਾਂਗੀ ਕਿ ਜਿਹੜੀ ਪੱਥਰਾਂ ਦੀ ਮੰਡੀ ਵਿੱਚ ਇੱਕ ਮੋਮ ਦਾ ਬੁੱਤ ਹੈ, ਇਹਨੂੰ ਤੁਸੀਂ ਸੁਣਾਓ।
ਚਲੋ ਠੀਕ ਹੈ ਜੀ, ਓਕੇ ਥੈਂਕ ਯੂ, ਲਓ ਸੁਣਾ ਰਹੇ ਜੀ। ਪੱਥਰਾਂ ਦੀ ਮੰਡੀ ਚ ਇੱਕ ਮੋਮ ਦਾ ਬੁੱਤ ਹਾਂ ਮੈਂ, ਪੱਥਰਾਂ ਦੀ ਮੰਡੀ ਚ ਇੱਕ ਮੋਮ ਦਾ ਬੁੱਤ ਹਾਂ ਮੈਂ, ਵੱਲ ਆਲਮ ਦੇ ਮੁੜਿਆ ਇੱਕ ਵਾਦਾ ਰੁੱਖ ਹਾਂ ਮੈਂ, ਵਿੱਚ ਅੰਬਰਾ ਮੰਡਲਾ ਦੇ ਫਿਰ ਦਾਹਾ ਮੈਂ ਪਾਉਂਦਾ, ਭਾਵੇਂ ਧਰਤੀ ਤੇ ਜੰਮਿਆ ਮਾਨਵ ਦਾ ਪੁੱਤ ਹਾਂ ਮੈਂ, ਕਦੇ ਲੈ ਕੇ ਤਾਂ ਦੇਖੋ ਮੇਰੇ ਖਿਆਲਾਂ ਦੀ ਖੁਸ਼ਬੋ, ਉਪਰੋਂ ਹੀ ਨਾ ਸਮਝੋ ਪਤ ਝੜਦੀ ਰੁੱਤ ਹਾਂ ਮੈਂ, ਮੇਰੀ ਵਾਦੇ ਰੁਮਕੇ ਨੂੰ ਕੋਈ ਤਾਂ ਕਰੂ ਸਿਜਦਾ, ਦਿਲ ਵਿੱਚ ਹੈ ਆਸ ਜਹੀ ਇਸੇ ਕਰਕੇ ਚੁੱਪ ਹਾਂ ਮੈਂ, ਸਦਾ ਕਰਦਾ ਹਾਂ ਮਜਬਰੇ ਆਪਣੇ ਮੈਂ ਜਜ਼ਬੇ ਆਨਾ, ਬੰਦ ਬੁੱਲੀਆਂ ਤੋਂ ਲੱਗਦਾ ਰੋਹੀ ਦਾ ਰੁੱਖ ਹਾਂ ਮੈਂ, ਪੱਥਰਾਂ ਦੀ ਮੰਡੀ ਚ ਇੱਕ ਮੋਮ ਦਾ ਬੁੱਤ ਹਾਂ ਮੈਂ, ਵਾਲੇ ਆਲਮ ਦੇ ਮੁੜਿਆ ਇੱਕ ਵਾਦਾ ਰੁੱਖ ਹਾਂ ਮੈਂ, ਇੱਕ ਵਾਦਾ ਰੁੱਖ ਹਾਂ ਮੈਂ।
ਬਹੁਤ ਵਧੀਆ ਬਹੁਤ ਵਧੀਆ ਬਹੁਤ ਖੂਬ। ਤੁਹਾਡੀ ਇੱਕ ਗਜ਼ਲ ਸੰਗ੍ਰਹਿ ਉਹਦੇ ਵੱਲ ਆਉਂਦੇ ਹੈਗੇ, ਉਹਦੇ ਬਾਰੇ ਚ ਸਾਨੂੰ ਦੱਸੋ ਕਿ ਗਜ਼ਲ ਸੰਗ੍ਰਹਿ ਛਪ ਕੇ ਤਿਆਰ ਹੋ ਚੁੱਕੀ ਜਾਂ ਹਜੇ ਆਉਣ ਵਾਲੀ, ਕਿੰਨਾ ਸਮਾਂ ਪਾਠਕਾਂ ਨੂੰ ਇੰਤਜ਼ਾਰ ਹੈ ਤੁਹਾਡੀ ਅਗਲੀ ਕਿਤਾਬ ਦਾ, ਤੇ ਉਹਦੇ
ਹਾਂਜੀ
ਬਾਰੇ
ਬਿਲਕੁਲ ਜੀ
ਦੱਸੋ ਜੀ।
ਹਾਂਜੀ ਮੇਰੀ ਹੰਝੂਆਂ ਦੀ ਕਥਾ ਬਿਲਕੁਲ ਤਿਆਰ ਹੈ ਜੀ। ਆਪਣੇ ਹਫ਼ਤੇ 10 ਦਿਨਾਂ ਤੱਕ ਮਤਲਬ ਕਿ ਮੇਰੇ ਸੁਹਿਰਦ ਜੇ ਪਾਠਕ ਨੇਗੇ ਉਹਨਾਂ ਦੇ ਕੋਮਲ ਹੱਥਾਂ ਦੇ ਵਿੱਚ ਪਹੁੰਚ ਜਾਣੀ ਹੈ ਜੀ, ਤੇ ਬਸ ਇੰਤਜ਼ਾਰ ਦੀਆਂ ਘੜੀਆਂ ਬਸ ਖਤਮ ਹੋਣ ਵਾਲੀਆਂ ਜੀ।
ਜੀ ਇੰਤਜ਼ਾਰ ਦੀਆਂ ਘੜੀਆਂ ਨੂੰ ਅਸੀਂ ਉਡੀਕਦੇ ਹਾਂ ਆਪਣੇ ਸਾਡੇ ਉਸ ਦਿਨ ਨੂੰ ਅਸੀਂ ਉਡੀਕਦੇ ਹਾਂ ਜਦੋਂ ਪਾਠਕਾਂ ਦੇ ਹੱਥਾਂ ਦੇ ਵਿੱਚ ਸਾਡੇ ਹੱਥਾਂ ਦੇ ਵਿੱਚ, ਮੈਂ ਵੀ ਤੁਹਾਡੀ ਉਹਨਾਂ ਪਾਠਕਾਂ ਚੋਂ ਇੱਕ ਵੱਡੀ ਪਾਠਕ ਆ, ਫੈਨ ਆ ਤੁਹਾਡੀ, ਮੈਂ ਸਾਡੇ ਹੱਥਾਂ ਦੇ ਵਿੱਚ ਤੁਹਾਡਾ ਹੀ ਕਾਵਿ ਸੰਗ੍ਰਹਿ ਹੋਵੇਗਾ ਤੇ ਬੜੀ ਖੁਸ਼ੀ ਹੋਵੇਗੀ।
ਹਾਂਜੀ ਮੈਂ ਉਸੇ ਦੇ ਉੱਤੇ ਮੈਂ ਬਸ ਸਿਰਫ ਦੋ ਸ਼ੇਰ ਹੀ ਕਹੂੰਗਾ ਜੀ। ਹੰਝੂਆਂ ਦੀ ਕਥਾ ਦਾ ਜਿਹੜਾ ਥੀਮ ਹੈ ਜੀ ਉਹਦੇ ਤੇ ਬਸ ਲਿਖਿਆ ਜੀ, ਲਿਖੀ ਤਾਂ ਗਜ਼ਲ ਹੈ ਪੂਰੀ ਪਰ ਮੈਂ ਇੱਥੇ ਦੋ ਸ਼ੇਰ ਹੀ ਮੈਂ ਕਰ ਰਿਹਾ ਤੁਹਾਡੇ ਸਾਹਮਣੇ ਸਨਮੁਖ ਕਰ ਰਿਹਾ। ਜਦ ਸੀ ਟਿੱਕੀ ਏ ਰਾਤ ਹੰਝੂਆਂ ਕਥਾ ਕਹੀ, ਜਦ ਸੀ ਟਿੱਕੀ ਏ ਰਾਤ ਹੰਝੂਆਂ ਕਥਾ ਕਹੀ, ਕਰ ਕਰ ਦਿਲੋਂ ਬਰਸਾਤ ਹੰਝੂਆਂ ਕਥਾ ਕਹੀ, ਚਾਨਣ ਚੁਰਾ ਮੇਰਾ ਗੁਆਚੇ ਭੀੜ ਵਿੱਚ ਉਹ, ਚਾਨਣ ਚੁਰਾ ਮੇਰਾ ਗੁਆਚੇ ਭੀੜ ਵਿੱਚ ਉਹ, ਹੁਣ ਲੱਭਦੇ ਦਿਨ ਰਾਤ ਹੰਝੂਆਂ ਕਥਾ ਕਹੀ। ਉਸ ਪਲ ਜਦੋਂ ਸੀ ਮਾਲਵਿੰਦਰ ਡੋਲਿਆ ਜਦੋਂ, ਉਸ ਪਲ ਦਿਲੋਂ ਸੀ ਮਾਲਵਿੰਦਰ ਡੋਲਿਆ ਜਦੋਂ, ਹੌਕੇ ਭਰੇ ਕੈਨਾਤ ਹੰਝੂਆਂ ਕਥਾ ਕਹੀ। ਜਦ ਸੀ ਟਿੱਕੀ ਜੀ ਰਾਤ, ਜਦ ਸੀ ਟਿੱਕੀ ਏ ਰਾਤ ਹੰਝੂਆਂ ਕਥਾ ਕਹੀ, ਕਰ ਕਰ ਦਿਲੋਂ ਬਰਸਾਤ ਹੰਝੂਆਂ ਕਥਾ ਕਹੀ।
ਜੀ ਬਿਲਕੁਲ, ਇੱਕ ਹੌਂਕਾ ਇੱਕ ਦਰਦ ਸਾਡੇ ਸਾਰੇ ਦਿਲਾਂ ਦੇ ਵਿੱਚ ਹੁੰਦਾ, ਜਿਹੜਾ ਕਿ ਇੱਕ ਕਵੀ ਆ ਉਹੀ ਮੈਂ ਕਹਿੰਦੀ ਜਿਹੜੇ ਟੋਕੇ ਲੈ ਲੈ ਕੇ ਕਵੀ ਲਿਖਦਾ ਹੈਗਾ ਆ ਕਲਮ ਦੇ ਨਾਲ। ਸੋ ਮਲਵਿੰਦਰ ਜੀ ਤੁਹਾਡੀ ਕਲਮ ਇਸੇ ਤਰ੍ਹਾਂ ਦਿਲਾਂ ਦੀ ਬਾਤ ਪਾਉਂਦੀ ਰਵੇ ਤੇ ਸਮਾਜ ਦੀ ਵਧੀਆ ਸਮਾਜ ਸਿਰਜਦਾ ਰਵੇ ਤੇ ਸਮਾਜ ਨੂੰ ਜਗਾਉਂਦੀ ਰਵੇ ਤੁਹਾਡੀ ਕਲਮ, ਅਸੀਂ ਇਹੀ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ। ਹਰਮਨ ਰੇਡੀਓ ਤੇ ਤੁਸੀਂ ਆ ਕੇ ਸਾਨੂੰ ਆਪਣਾ ਸਮਾਂ ਦਿੱਤਾ, ਆਉਣ ਵਾਲੇ ਸਮੇਂ ਚ ਅਸੀਂ ਤੁਹਾਨੂੰ ਫੇਰ ਇਸੇ ਤਰ੍ਹਾਂ ਉਡੀਕਾਂਗੇ ਤੇ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਇਸ ਉਮੀਦ ਦੇ ਨਾਲ ਕਿ ਤੁਸੀਂ ਸਾਡੇ ਨਾਲ ਦੁਬਾਰਾ ਫੇਰ ਜੁੜੋਗੇ। ਜੀ
ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਅੰਜੀ ਜੀ, ਤੁਹਾਡਾ ਹਰਮਨ ਰੇਡੀਓ ਆਸਟ੍ਰੇਲੀਆ ਦੇ ਸਮੁੱਚੀ ਟੀਮ ਦਾ ਤੇ ਮੇਰੇ ਸਰੋਤੇ ਸੁਹਿਰਦ ਸਰੋਤੇ ਵੀਰਾਂ ਦਾ ਤੇ ਜੋ ਇੰਨਾ ਪਿਆਰ ਮੁਹੱਬਤ ਦੇ ਰਹੇ ਨੇ ਤੇ ਉਹਨਾਂ ਦੇ ਮਤਲਬ ਕਿ ਹੌਸਲੇ ਦੇ ਨਾਲ ਹੀ। ਇੱਕ ਕਵੀ ਕੋਲੇ ਕੀ ਹੁੰਦਾ ਜੀ, ਇੱਕ ਜਦੋਂ ਵਾਹ ਵਾਹ ਕਹਿ ਦਿੰਦੇ ਆ ਤਾਂ ਉਹ ਕਵੀ ਹੋਰ ਅੰਦਰੋਂ ਮਤਲਬ ਕਿ ਆਪਦੀ ਜਿਹੜੀ ਆ ਉਹ ਹੋਰ ਕਹਿੰਦਾ ਗਾ, ਸ਼ਾਇਰ ਕਹਿੰਦਾ ਗਾ ਜਾਂ ਸਾਹਿਤਕਾਰ ਕਹਿੰਦਾ ਗਾ, ਜਦੋਂ ਉਹਨਾਂ ਦੀ ਵਾਹ ਵਾਹ ਦੀ ਮਤਲਬ ਕਿ ਉਹਨਾਂ ਦੀ ਵਾਹ ਵਾਹ ਮੇਰੀ ਖਾਤਰ ਇੱਕ ਮੇਰੇ ਦੇਸੀ ਘਿਓ ਦੇ ਵਾਂਗ ਲੱਗ ਰਹੀ ਹੈ ਤੇ ਸ਼ੁਕਰੀਆ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਧੰਨਵਾਦ।
ਥੈਂਕ ਯੂ, ਅਸੀਂ ਤੁਹਾਡਾ ਧੰਨਵਾਦ ਤੇ ਆਉਣ ਵਾਲੇ ਸਮੇਂ ਚ ਤੁਹਾਡੀ ਉਡੀਕ ਰਹੇਗੀ ਤੇ ਓਕੇ ਜੀ।
ਜ਼ਰੂਰ ਜੀ ਜ਼ਰੂਰ ਜ਼ਰੂਰ, ਜਦੋਂ ਹੁਕਮ ਲਾਓਗੇ ਉਹਦੀ ਹਾਜ਼ਰ ਹੋਵਾਂਗੀ
ਜੀ। ਲਓ ਅਗਲਾ ਅਸੀਂ ਤੁਹਾਨੂੰ ਹੁਕਮ ਲਾਇਆ ਖੜਾ, ਬਸ ਤੁਸੀਂ ਆਪਣਾ ਕਾਵਿ ਸੰਗ੍ਰਹਿ ਲੈ ਕੇ ਸਾਡੇ ਕੋਲ ਹਾਜ਼ਰ ਹੋਣਾ ਤੇ ਬਹੁਤ ਬਹੁਤ ਧੰਨਵਾਦ ਮੇਰੇ ਵੀ ਪਿਆਰ ਚ ਆਪਣਾ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਧੰਨਵਾਦ, ਥੈਂਕ ਯੂ।